ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਕਰ ਚਿਹਨੇ ਅਰ ਪਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੈ ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨ ਥੀਰ ਤਰੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਾਨੁਖ ਜਨ ਕੀਓ ਪ੍ਰਗਾਸ ਇਹ ਭਾਂਤ ਬਹੁ ਕਾਲ ਬਤਾਇਓ ਜਨਮ ਸਮੈ ਨਾਨਕ ਕਉ ਆਇਓ ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਆਦ ਨਿਰੰਜਨ ਹੈ ਗੁਰ ਨਾਨਕ ਤਾਰਕ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰਕ ਮੂਰਤ ਹੈ ਜਗ ਆਇਓ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਛਤੜੇ ਬਾਜ਼ਾਰ ਸੋਹਨ ਵਿੱਚ ਵਾਪਾਰੀਐ ਵੱਖਰ ਇੱਕ ਹਪਾਰ ਨਾਨਕ ਖੱਟੇ ਸੋ ਧਣੀ ਛਤੜੇ ਬਾਜ਼ਾਰ ਸੋਹਨ ਵਿੱਚ ਵਾਪਾਰੀਐ ਵੱਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗਰੀਬ ਨਵਾਜ ਚਬਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਸਤਸੰਗਤ ਦੀਆਂ ਘੜੀਆਂ ਦਾ ਸੁੱਖ ਮਾਣ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ, ਸਤਿਗੁਰੂ ਜੀ ਦੇ ਆਏ ਹੋਏ ਸ਼੍ਰੀ ਮੁਖਵਾਕ, ਆਪ ਜੀ ਨੇ ਬੜੇ ਪਿਆਰ ਸ਼ਰਧਾ ਨਾਲ ਸਰਵਣ ਕੀਤੇ ਹਨ। 14 ਤਰੀਕ ਨੂੰ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਪੁਰਬ ਹੈ। ਬਹੁਤ ਵੱਡੇ ਪੱਧਰ 'ਤੇ ਆਦਿ ਕਾਲ ਤੋਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਰਿਹਾ ਹੈ। ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਨਾਉਣਾ ਆਰੰਭ ਕੀਤਾ ਸੀ, ਕਿਉਂਕਿ ਸਤਿਗੁਰੂ ਜੀ ਆਪਣੇ ਸਮੇਂ ਕਾਲ ਦੌਰਾਨ ਮਹਾਰਾਜ ਜੀ ਨੇ ਆਪਣਾ ਕਦੇ ਪ੍ਰਕਾਸ਼ ਪੁਰਬ ਨਹੀਂ ਮਨਾਇਆ। ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੁਰਦੇਵ ਦਾ ਪਵਿੱਤਰ ਦਿਹਾੜਾ ਬੜੀ ਵੱਡੀ ਪੱਧਰ 'ਤੇ ਮਨਾਉਣਾ ਆਰੰਭ ਕੀਤਾ। ਗੁਰੂ ਕਾਲ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਿੱਖ ਜਗਤ ਦੇ ਅੰਦਰ ਇੱਕ ਬਹੁਤ ਵੱਡਾ ਮਹਾਨ ਪੁਰਬ ਜਾਣ ਕਰਕੇ ਬੜੀ ਸ਼ਰਧਾ ਨਾਲ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਸਿੱਖ ਵੱਸਦੇ ਹੈ, ਜਿੰਨੀ ਕੁ ਕਿਸੇ ਕੋਲੋਂ ਪਹੁੰਚ ਪੈਂਦੀ ਹੈ, ਆਪੋ ਆਪਣੀ ਜਥਾ ਸ਼ਕਤ ਹਰ ਕੋਈ ਮਹਾਰਾਜ ਜੀ ਦਾ ਪੁਰਬ ਮਨਾਉਂਦਾ ਹੈ। ਗੁਰੂ ਕਲਗੀਧਰ ਜੀ ਨੇ ਇਹ ਸ਼ਬਦ ਲਿਖੇ ਨੇ, ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤਹ ਪਏ ਸਹਾਇ। ਜਗਤ ਗੁਰੂ ਜੀ ਦਾ ਆਗਮਨ ਰਾਏ ਪੋਏ ਦੀ ਤਲਵੰਡੀ 'ਤੇ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਸੰਸਾਰ ਦੇ ਹਾਲਾਤ ਕਿਹੋ ਜਿਹੇ ਸਨ? ਕੱਲ੍ਹ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਅਤੇ ਪਰਸੋਂ ਰੋਜ਼ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਹੈ। ਕੱਲ੍ਹ ਦੇ ਦਿਨ ਵੀ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਆਪਾਂ ਕਥਾ ਵਿਚਾਰ ਦੀ ਸਾਂਝ ਪਾਵਾਂਗੇ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵੀ ਸ਼ਹਾਦਤ ਦਾ ਦਰਸ਼ਨ ਕਰਨ ਦਾ ਯਤਨ ਕਰਾਂਗੇ। ਜਗਤ ਗੁਰੂ ਜੀ ਦਾ ਜਦੋਂ ਇਹ ਪੁਰਬ ਆਇਆ ਕਰਦਾ ਸੀ, ਜਦੋਂ ਸਾਡਾ ਖਾਲਸਾ ਰਾਜ ਸੀਗਾ, ਜਦੋਂ ਅਸੀਂ ਬਾਦਸ਼ਾਹਤ ਦੇ ਮਾਲਕ ਸਾਂ, ਸਰਕਾਰ ਖਾਲਸਾ, ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਵੱਡੀ ਪੱਧਰ 'ਤੇ ਮਨਾਇਆ ਕਰਦੇ। ਤਕਰੀਬਨ 2 ਮਹੀਨੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਤਿਆਰੀਆਂ ਆਰੰਭ ਹੋ ਜਾਂਦੀਆਂ ਸੀ। ਤਕਰੀਬਨ 2.5 ਮਹੀਨੇ ਲਾਹੌਰ ਵਿੱਚ ਬੜੀ ਵੱਡੀ ਆਤਿਸ਼ਬਾਜ਼ੀ ਵੀ ਹੁੰਦੀ ਸੀ। ਜਿਸ ਦਿਨ ਸਤਿਗੁਰੂ ਜੀ ਦਾ ਪੁਰਬ ਆਉਂਦਾ ਸੀ, ਮਹਾਰਾਜਾ ਰਣਜੀਤ ਸਿੰਘ ਸਾਹਿਬ ਵੱਡੇ ਵੱਡੇ ਕੈਦੀਆਂ ਦੀਆਂ ਸਜ਼ਾਵਾਂ ਮਾਫ ਕਰ ਦਿਆ ਕਰਦੇ ਸੀ। ਅੱਜ ਮੇਰੇ ਸਤਿਗੁਰੂ ਦਾ ਇਸ ਸੰਸਾਰ 'ਤੇ ਆਉਣ ਦਾ ਦਿਨ ਹੈ, ਜਦੋਂ ਕਿਸੇ ਕੈਦੀ ਨੂੰ ਇਹ ਜਾਣ ਕਰਕੇ ਰਿਹਾਈ ਮਿਲਦੀ ਸੀ, ਜਗਤ ਗੁਰੂ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਉਸ ਅਪਰਾਧੀ ਦਾ ਵੀ ਜੀਵਨ ਤਬਦੀਲ ਹੋ ਜਾਂਦਾ ਸੀ। ਜਦੋਂ ਸਾਡਾ ਰਾਜ ਸੀ, ਉਦੋਂ ਐਡੇ ਵੱਡੇ ਪੱਧਰ 'ਤੇ ਅਸੀਂ ਸਤਿਗੁਰੂ ਜੀ ਦੇ ਪੁਰਬ ਮਨਾਇਆ ਕਰਦੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ 'ਤੇ ਭਾਈ ਗੜੀਆ ਜੀ ਵਰਗੇ ਗੁਰਸਿੱਖ ਤਿੰਨਾਂ ਨੂੰ ਸਤਿਗੁਰੂ ਜੀ ਦੂਰ ਦੂਰ ਕਸ਼ਮੀਰ ਤੱਕ ਦੇ ਦੇਸ਼ਾਂ ਵਿੱਚ ਭੇਜ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਕਰਦੇ। ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੇ ਹਾਲਾਤ ਜਿਵੇਂ ਪਾਪਾਂ ਦੀ ਰਾਤ ਪਈ ਹੋਈ ਸੀ, ਧਰਤੀ ਦੇ ਉੱਤੇ ਸੱਚ ਦਾ ਨਿਆਂ ਦਾ ਕੋਈ ਨਾਂ ਨਹੀਂ ਸੀ ਲੈਂਦਾ, ਝੂਠੇ ਕੋ ਸਾਚਾ ਕਰ ਦੇਈ, ਸੱਚ ਨਿਆਉ ਕੋ ਨਾਉ ਨਾ ਲਈ। ਵੱਡੇ ਵੱਡੇ ਰਾਜੇ ਵੀ ਵੇਸ਼ਵਾਗਾਮੀ ਹੋ ਚੁੱਕੇ ਸਨ, ਰਿਸ਼ਵਤ ਲੈ ਕੇ ਹੱਕ ਗਵਾਈ, ਜਿਨ੍ਹਾਂ ਕਾਜ਼ੀਆਂ ਨੇ ਜੱਜਾਂ ਦੀ ਥਾਂ 'ਤੇ ਬਹਿ ਕੇ ਨਿਆਂ ਕਰਨਾ ਹੈ ਉਹ ਰਿਸ਼ਵਤ ਲੈ ਕਰਕੇ ਸੱਚੇ ਨੂੰ ਝੂਠਾ ਅਤੇ ਝੂਠੇ ਨੂੰ ਸੱਚਾ ਸਾਬਤ ਕਰ ਰਹੇ ਹੈ। ਸਤਿਗੁਰੂ ਜੀ ਆਪਣੀ ਬਾਣੀ ਵਿੱਚ ਦਰਜ ਕਰਦੇ ਹੈ, ਕਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਿਹ ਚੜਿਆ। ਕਲ ਕਾਤੀ ਰਾਜੇ ਕਾਸਾਈ, ਰਾਜੇ ਕਸਾਈ ਬਣ ਗਏ ਹੈ ਅਤੇ ਕਲਯੁੱਗ ਦੇ ਪਾਪਾਂ ਰੂਪੀ ਛੁਰੀ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਹੈ। ਧਰਮ ਪੰਖ ਕਰ ਉੱਡ ਰਿਹਾ, ਧਰਮ ਖੰਭ ਲਾ ਕੇ ਉੱਡ ਗਿਆ, ਕੋਈ ਧਰਮ ਦਾ ਨਾਂ ਤੱਕ ਨਹੀਂ ਲੈਂਦਾ। ਕੂੜ ਅਮਾਵਸ ਸੱਚ ਚੰਦਰਮਾ, ਝੂਠ ਦੀ ਰਾਤ ਪੈ ਗਈ, ਚੜ੍ਹਿਆ ਹੋਇਆ ਸੱਚ ਦਾ ਚੰਦਰਮਾ ਦਿਖਾਈ ਨਹੀਂ ਦਿੰਦਾ, ਦਿਸੈ ਨਾ ਹੀ ਕਿਹ ਚੜ੍ਹਿਆ। ਇਹੋ ਜਿਹੇ ਹਾਲਾਤ, ਧਰਤੀ ਦੇ ਉੱਤੇ ਹਰ ਪਾਸੇ ਪਾਪਾਂ ਦਾ ਬੋਲਬਾਲਾ ਹੈ ਅਤੇ ਸਤਿਸੰਗਤ ਜੀ ਇਹ ਜਿਹੜੀ ਧਰਤੀ ਹੈ ਨਾ, ਧਰਮ ਦੇ ਆਸਰੇ 'ਤੇ ਟਿਕੀ ਹੋਈ ਹੈ। ਹੋਰ ਕੋਈ ਧਰਤੀ ਨੂੰ ਟਿਕਾਉਣ ਵਾਲੀ ਚੀਜ਼ ਨਹੀਂ ਹੈ। ਜਦੋਂ ਧਰਤੀ ਦੇ ਉੱਤੇ ਪਾਪ ਇਸ ਕਦਰ ਵੱਧ ਜਾਂਦਾ ਨਾ, ਉਦੋਂ ਧਰਤੀ ਫਿਰ ਟਿਕੀ ਨਹੀਂ ਰਹਿ ਸਕਦੀ। ਜਦੋਂ ਇੰਨੇ ਜ਼ਿਆਦਾ ਪਾਪ ਧਰਤੀ 'ਤੇ ਵੱਧ ਗਏ ਅਤੇ ਭਾਈ ਸਾਹਿਬ ਲਿਖਦੇ ਨੇ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਧਰਤੀ ਨੇ ਫਿਰ ਪੁਕਾਰ ਕੀਤੀ ਹੈ ਪਰਮੇਸ਼ਰ ਦੇ ਅੱਗੇ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾ। ਸ਼ੰਕਾਵਾਦੀ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਧਰਤੀ ਕਿਵੇਂ ਪੁਕਾਰ ਕਰ ਸਕਦੀ ਹੈ। ਸਾਧ ਸੰਗਤ ਜੀ, ਪਸ਼ੂ ਵੀ ਬੋਲਦੇ ਹੈ, ਪਕਸ਼ੀ ਵੀ ਬੋਲਦੇ ਹੈ, ਪੌਦੇ ਵੀ ਗੱਲਾਂ ਕਰਦੇ ਆ, ਜਿਨ੍ਹਾਂ ਵਿੱਚ ਕੁਝ ਸੱਤਾ ਹੁੰਦੀ ਹੈ ਨਾ ਪਰਮੇਸ਼ਰ ਦੇ ਨਾਮ ਦੀ, ਉਹ ਇਹਨਾਂ ਦੀਆਂ ਗੱਲਾਂ ਸੁਣ ਸਕਦੇ ਆ। ਪੱਥਰਾਂ ਦੀ ਭਾਸ਼ਾ ਵੀ ਹੁੰਦੀ ਹੈ, ਪਰ ਜਿਹਨੂੰ ਸਾਹਮਣੇ ਕਹੇ ਹੋਏ ਉਪਦੇਸ਼ ਰੂਪੀ ਬੋਲ ਨਹੀਂ ਸੁਣਦੇ, ਉਹਨੂੰ ਇਹਨਾਂ ਅਗੰਮੀ ਭਾਸ਼ਾਵਾਂ ਦਾ ਕਿਵੇਂ ਪਤਾ ਲੱਗ ਸਕਦਾ ਹੈ। ਗੁਰਬਾਣੀ ਗਵਾਹੀ ਦਿੰਦੀ ਹੈ, ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਹੁਲਾਮੇ ਜੀ ਸਹੇ। ਬਾਣੀ ਗਵਾਹੀ ਦੇ ਰਹੀ ਹੈ, ਬੋਲਦੀ ਹੈ ਧਰਤੀ। ਅਸਮਾਨ ਜ਼ਮੀਨ ਨੂੰ ਪੁੱਛਦਾ ਹੈ, ਜਿਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਅਸਮਾਨ ਪੁੱਛਦਾ ਧਰਤੀ, ਹੁਣ ਅਸਮਾਨ ਬੋਲਦਾ। ਸਤਿਗੁਰੂ ਜੀ ਕਹਿੰਦੇ ਬੋਲਦਾ ਭਾਈ, ਆਕਾਸ਼ ਵੀ ਬੋਲਦਾ ਹੈ, ਧਰਤੀ ਵੀ ਬੋਲਦੀ ਹੈ ਕਿ ਤੇਰੇ ਉੱਤੇ ਇੰਨੇ ਮਲਾਹ ਆਏ, ਇੰਨੇ ਪੀਰ ਰਹਿਬਰ ਆਏ, ਕਿੱਧਰ ਚਲੇ ਗਏ। ਧਰਤੀ ਕਹਿੰਦੀ ਹੈ, ਗੋਰਾਂ ਵਿੱਚ ਕਬਰਾਂ ਵਿੱਚ ਪਏ ਹੋਏ ਆ, ਜਿਸ ਸੱਚ ਦੇ ਮਾਰਗ ਨੂੰ ਪ੍ਰਗਟ ਕਰਨਾ ਸੀ ਉਹ ਨਹੀਂ ਕਰ ਸਕੇ ਅਤੇ ਕਬਰਾਂ ਵਿੱਚ ਪਏ ਹੈ ਉਹਨਾਂ ਦਾ ਜੀਵ ਆਤਮਾ ਉਲਾਮੇ ਸਹਾਰ ਰਿਹਾ ਹੈ, ਪਰਮੇਸ਼ੁਰ ਨੇ ਜਿਹੜੇ ਕੰਮ ਭੇਜਿਆ ਸੀ ਉਹ ਨਹੀਂ ਕਰ ਸਕੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਿ ਸਤਿਗੁਰੂ ਜੀ ਕਿਵੇਂ ਆਏ ਆ ਇਸ ਧਰਤੀ 'ਤੇ, ਕੀ ਕਾਰਨ ਬਣਿਆ ਮਹਾਰਾਜ ਜੀ ਦਾ ਇਸ ਧਰਤੀ 'ਤੇ ਆਉਣ ਦੇ। ਕਲ ਮਲ ਹੋਈ ਮੇਦਨੀ, ਪਾਪਾਂ ਨਾਲ ਭਰੀ ਹੋਈ ਧਰਤੀ ਨੇ ਅਰਦਾਸ ਕੀਤੀ, ਅਰਦਾਸ ਕਰੇ ਲਿਵਲਾਏ। ਅਤੇ ਜਦੋਂ ਅਰਦਾਸ ਕੀਤੀ ਹੈ ਨਾ, ਭਾਈ ਸਾਹਿਬ ਕਹਿੰਦੇ ਨੇ ਸੱਚਾ ਸੁਣਿਆ ਕੰਨ ਦੇ, ਵਾਹਿਗੁਰੂ ਦੇ ਕੰਨਾਂ ਵਿੱਚ ਇਸ ਦੀ ਪੁਕਾਰ ਪਹੁੰਚੀ ਹੈ। ਫਿਰ ਦਰਦ ਭਰੀ ਆਵਾਜ਼ ਜਿਹੜੀ ਹੈ ਪਰਮੇਸ਼ਰ ਦੇ ਕੰਨਾਂ ਵਿੱਚ ਪਈ ਹੈ। ਜਿਹੜਾ ਸਵਰੂਪ ਅਸੀਂ ਕਹਿੰਦੇ ਹਾਂ ਸਦ ਸੁਣਦਾ ਸਦ ਵੇਖਦਾ, ਕਿਉਂ ਮੁਕਰ ਪਾਇਆ ਜਾਏ ਜੀਓ, ਉਸ ਸਮਰੱਥ ਨਿਰੰਕਾਰ ਦੇ ਕੰਨਾਂ ਵਿੱਚ ਧਰਤੀ ਦੀ ਪੁਕਾਰ ਪਈ ਹੈ, ਆਵਾਜ਼ ਆਈ ਹੈ, ਹੇ ਸਮਰੱਥ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਉੱਤੇ ਇੰਨੇ ਜੀਵ ਜੰਤ ਫਿਰਦੇ, ਮੈਨੂੰ ਇਹਨਾਂ ਦਾ ਪਾਰ ਨਹੀਂ ਵਿਆਪਦਾ। ਇੰਨੇ ਪਰਬਤ ਨੇ, ਇੰਨੇ ਦਰਿਆ ਨੇ, ਇੰਨੇ ਪਸ਼ੂ ਪਕਸ਼ੀ ਨੇ, ਇੰਨੀ ਬਨਸਪਤੀ ਹੈ, ਮੈਨੂੰ ਇਹਨਾਂ ਦਾ ਪਾਰ ਨਹੀਂ ਵਿਆਪਦਾ। ਮੇਰੇ ਉੱਤੇ ਹੁਣ ਪਾਪ ਇੰਨੇ ਵੱਧ ਗਏ ਹੈ ਕਿ ਮੈਂ ਪਾਪਾਂ ਦਾ ਪਾਰ ਨਹੀਂ ਸਾਰ ਸਕਦੀ, ਗਰਕ ਹੋ ਜਾਵਾਂਗੀ। ਮੈਨੂੰ ਟਿਕਾਉਣ ਵਾਸਤੇ ਆਪ ਕੋਈ ਕਿਰਪਾ ਕਰਕੇ ਯਤਨ ਕਰੋ, ਮੈਨੂੰ ਸਥਿਰਤਾ ਬਖਸ਼ੋ। ਸੁਣੀ ਪੁਕਾਰ ਦਾਤਾਰ ਪ੍ਰਭ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਵਾਹਿਗੁਰੂ ਦੇ ਕੰਨਾਂ ਵਿੱਚ ਜਦੋਂ ਪੁਕਾਰ ਪਈ ਆ ਤਾਂ ਉਹਨਾਂ ਨੇ ਪਹਿਲਾਂ ਧੀਰਕ ਦੇਵ ਹੈ ਸਹਿਜ ਸੁਭਾਏ, ਸੁਤੇ ਸਿੱਧ ਫਿਰ ਧੀਰਜ ਦਿੱਤੀ ਹੈ ਧਰਤੀ ਨੂੰ। ਅਤੇ ਭਾਈ ਸਾਹਿਬ ਜੀ ਲਿਖਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਵਾਹਿਗੁਰੂ ਨੇ ਪੁਕਾਰ ਸੁਣ ਕਰਕੇ ਧਰਤੀ ਦੀ, ਕਿਉਂਕਿ ਅੱਗੇ ਸੰਸਾਰ ਦੇ ਅੰਦਰ ਅਵਤਾਰ ਆਏ ਨੇ, ਬਹੁਤ ਧਰਤੀ ਦੇ ਉੱਤੇ ਪੀਰ ਔਲੀਏ ਆਏ ਨੇ, ਪਰ ਇਹ ਕਲਯੁੱਗ ਦਾ ਸਮਾਂ ਸੀ, ਜਿਸ ਕਰਕੇ ਸਾਧ ਸੰਗਤ ਜੀ ਇੱਕ ਕਲਾ, ਦੋ ਕਲਾ, ਜਾਂ 14 ਕਲਾ, ਜਾਂ 16 ਕਲਾ, ਇਹਨਾਂ ਨਾਲ ਨਹੀਂ ਸੀ ਸਰਨਾ। ਭਾਈ ਸਾਹਿਬ ਜੀ ਲਿਖਦੇ ਨੇ, ਅੰਤ ਕਲਾ ਹੋਏ ਠਾਕੁਰ ਚੜ੍ਹਿਆ, ਅਨੇਕਾਂ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਆਪ ਧਰਤੀ 'ਤੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਪ੍ਰਗਟ ਹੋਣ ਲਈ ਤਿਆਰ ਹੋਏ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਭਾਈ ਸਾਹਿਬ ਨੇ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਨੂੰ ਚਾਨਣ ਲਿਖਿਆ, ਮਹਾਰਾਜ ਦੇ ਆਗਮਨ ਨੂੰ ਸੂਰਜ ਦਾ ਜਿਹੜਾ ਸਤ ਸੰਗਤ ਜੀ ਉਹ ਪ੍ਰਮਾਣ ਦਿੱਤਾ ਹੈ, ਸਤਿਗੁਰੂ ਜੀ ਦੇ ਆਗਮਨ ਨੂੰ ਸ਼ੇਰ ਦੇ ਦਹਾੜਨ ਦਾ ਪ੍ਰਮਾਣ ਦਿੱਤਾ। ਕੀ ਕਹਿੰਦੇ ਆ, ਕਹਿੰਦੇ ਨੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਹਨੇਰਾ ਉਹਨਾਂ ਚਿਰ ਹੀ ਸਾਧ ਸੰਗਤ ਜੀ ਰਹਿੰਦਾ ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ, ਤਾਰੇ ਉਹਨਾਂ ਚਿਰ ਹੀ ਟਿਮਟਮਾਉਂਦੇ ਆ ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ, ਚੰਦਰਮਾ ਦਾ ਪ੍ਰਭਾਵ ਵੀ ਉਹਨਾਂ ਚਿਰ ਹੀ ਹੁੰਦਾ ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ। ਭਾਈ ਸਾਹਿਬ ਜੀ ਪ੍ਰਮਾਣ ਦਿੰਦੇ ਨੇ, ਪ੍ਰਮਾਣ ਇੱਕ ਹੀ ਹੁੰਦਾ ਸੋਭਾ ਤੋਂ, ਨਹੀਂ ਤਾਂ ਸੂਰਜ ਤਾਂ ਸਤਿਗੁਰੂ ਜੀ ਦੀ ਕੀ ਬਰਾਬਰੀ ਕਰ ਸਕਦਾ, ਜਿਹੜੇ ਕਰੋੜਾਂ ਹੀ ਸੂਰਜ ਜਿਹੜੇ ਸਤਿਗੁਰੂ ਜੀ ਦਾ ਪ੍ਰਤਾਪ ਨਹੀਂ ਚੱਲ ਸਕਦੇ। ਸਤਿਗੁਰੂ ਜੀ ਆਪਣੇ ਸਿੱਖ ਨੂੰ ਇੱਕ ਕਿਣਕਾ ਮਾਤਰ ਨਾਮ ਦਾ ਪ੍ਰਸ਼ਾਦ ਦੇਣ ਅਤੇ ਕਰੋੜਾਂ ਸੂਰਜ ਉਸ ਦਾ ਜਿਹੜਾ ਪ੍ਰਤਾਪ ਨਹੀਂ ਚੱਲ ਸਕਦੇ, ਅਤੇ ਮੇਰੇ ਗੁਰਦੇਵ ਦਾ ਪ੍ਰਤਾਪ ਕੀ ਚੱਲਿਆ ਜਾਣਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਪ੍ਰਮਾਣ ਕੇਵਲ ਇੱਕ ਅੰਗੀ ਹੈ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਭਾਈ ਸਾਹਿਬ ਕਹਿੰਦੇ ਪਾਪਾਂ ਦੀ ਰਾਤ ਪਈ ਹੋਈ ਸੀ, ਇੰਨੇ ਪਾਪ ਧਰਤੀ ਦੇ ਉੱਤੇ ਵਰਤ ਰਹੇ ਸਨ ਅਤੇ ਪਖੰਡੀ ਤਾਰਿਆਂ ਦੀ ਤਰ੍ਹਾਂ ਟਿਮਟਮਾ ਰਹੇ ਸਨ, ਮੁਹੰਮਦੀ ਰਾਜ ਚੰਦਰਮੇ ਦੀ ਤਰ੍ਹਾਂ ਆਪਣਾ ਪ੍ਰਭਾਵ ਦਿਖਾ ਰਿਹਾ ਸੀ। ਸੂਰਜ ਵੱਤ ਸਤਿਗੁਰੂ ਜੀ ਆਪਣੀ ਆਭਾ ਲੈ ਕਰਕੇ ਜਦੋਂ ਇਸ ਨਾਸ਼ਵੰਤ ਸੰਸਾਰ ਦੇ ਅੰਦਰ ਸਤਿਗੁਰੂ ਜੀ ਆਏ ਹੈ ਅਤੇ ਸਤਿਗੁਰੂ ਦਾ ਪ੍ਰਤਾਪ ਨਹੀਂ ਚੱਲਿਆ ਗਿਆ, ਪਾਪਾਂ ਰੂਪ ਹਨੇਰਾ ਵੀ ਨਾਸ਼ ਹੋਣ ਲੱਗਾ, ਪਖੰਡੀਆਂ ਦੇ ਪਖੰਡ ਨਾਸ਼ ਹੋਣ ਲੱਗੇ, ਮੁਹੰਮਦੀ ਰਾਜ ਵੀ ਤਿਸ ਸਮੇਂ ਅਲੋਪ ਹੋਣ ਲੱਗਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਰਾਏ ਭੋਏ ਦੀ ਤਲਵੰਡੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਸਮੇਂ ਇਸ ਰਾਏ ਭੋਏ ਦੀ ਤਲਵੰਡੀ ਦੀ ਸਾਧ ਸੰਗਤ ਜੀ ਵਾਤਾਵਰਨ ਅਤੇ ਉੱਥੋਂ ਦੀ ਹਵਾ ਅਤੇ ਉੱਥੋਂ ਦਾ ਵਾਯੂਮੰਡਲ ਕਿਹੋ ਜਿਹਾ ਸੀ ਜਦੋਂ ਸਤਿਗੁਰੂ ਜੀ ਨੇ ਆਉਣਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਗਮਨ ਹੋਇਆ ਮਾਤਾ ਜੀ ਦੇ ਉਦਰ ਦੇ ਅੰਦਰ, ਅਤੇ ਉਸ ਤਲਵੰਡੀ ਦੀ ਸੋਭਾ ਕਿਹੋ ਜਿਹੀ ਹੈ, ਇਹ ਆਪਾਂ ਕੱਲ੍ਹ ਨੂੰ ਸੂਖਸ਼ਮ ਜਿਹਾ ਜ਼ਿਕਰ ਕਰਾਂਗੇ, ਕਿਉਂਕਿ ਸ਼ਬਦ ਦੀ ਕਥਾ ਹੈ। ਕੱਲ੍ਹ ਨੂੰ ਆਪਾਂ ਇਹ ਜ਼ਿਕਰ ਕਰਕੇ ਨਾਲੇ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਹਾਦਤ ਸਰਵਣ ਕਰਾਂਗੇ, ਅਤੇ ਪਰਸੋਂ ਨੂੰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ 'ਤੇ ਵਿਸ਼ੇਸ਼ ਕਰਕੇ ਕਥਾ ਹੋਵੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਵਿੱਚ ਸਾਧ ਸੰਗਤ ਜੀ ਕੌਣ ਕੌਣ ਖੁਸ਼ੀ ਮਨਾ ਰਿਹਾ। ਸਤਿਗੁਰੂ ਜੀ ਦਾ ਜਦੋਂ ਆਉਣਾ ਸੁਣਿਆ ਤਾਂ ਸਭ ਤੋਂ ਪਹਿਲਾਂ ਧਰਤੀ 'ਤੇ ਹਰਿਆਵਲਤਾ ਛਾ ਗਈ। ਫਿਰ ਉੱਥੇ ਕਵੀਰਾਜ ਲਿਖਦੇ ਹੈ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਕਿ ਹਰਿਆਵਲਤਾ ਛਾਵੇ ਵੀ ਭਾਈ ਕਿਉਂ ਨਾ, ਕਿਉਂਕਿ ਇਹਦੀ ਪੁਕਾਰ ਸੁਣ ਕੇ ਤਾਂ ਆਪ ਨਿਰੰਕਾਰ ਆਏ ਹੈ, ਇਹਦੀ ਫਰਿਆਦ ਸੁਣ ਕੇ ਤਾਂ ਆਪ ਸਮਰੱਥ ਪਰਮੇਸ਼ਰ ਨੇ ਇਸ ਧਰਤੀ 'ਤੇ ਅਵਤਾਰ ਲੈਣ ਦਾ ਸੰਕਲਪ ਕੀਤਾ ਹੈ। ਧਰਤੀ ਖੁਸ਼ ਕਿਉਂ ਨਾ ਹੋਵੇ, ਕਿਉਂ ਨਾ ਪ੍ਰਸੰਨ ਹੋਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਆਗਮਨ 'ਤੇ ਤਲਵੰਡੀ ਦਾ ਵਾਤਾਵਰਨ ਕਿਹੋ ਜਿਹਾ ਹੈ, ਅਤੇ ਇਹ ਵੀ ਬੇਨਤੀ ਕਰਾਂ, ਉਹ ਧਰਤੀ ਵੀ ਬੜੀ ਵਿਸ਼ੇਸ਼ ਹੈ। ਇਹ ਨਹੀਂ ਕਿ ਗੁਰਦੇਵ ਨੇ ਉੱਥੇ ਅਵਤਾਰ ਲਿਆ ਇਸ ਕਰਕੇ ਕਹਿੰਦੇ ਹਾਂ, ਸਤਿਗੁਰੂ ਜੀ ਨੇ ਅਵਤਾਰ ਧਾਰਨਾ ਹੈ ਇਸ ਕਰਕੇ ਵਿਸ਼ੇਸ਼ ਧਰਤੀ 'ਤੇ ਹੀ ਅਵਤਾਰ ਧਾਰਨਾ ਹੈ। ਨਨਕਾਣਾ ਸਾਹਿਬ ਦੀ ਉਹ ਪਾਵਨ ਧਰਤੀ ਬੜੀ ਮਹਾਨ ਹੈ, ਕਵੀਰਾਜ ਉਸ ਦਾ ਜ਼ਿਕਰ ਕਰਦੇ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ, ਉਸਦੀ ਮਹਾਨਤਾ ਦਰਸਾਉਂਦੇ ਨੇ, ਉਸਦੀ ਵਿਲੱਖਣਤਾ ਦੱਸਦੇ ਨੇ, ਕਿਉਂਕਿ ਜਿੱਥੇ ਆਪ ਖੁਦ ਮਾਲਕ ਨੇ ਆਉਣਾ ਹੋਵੇ ਉਹਦੀ ਵਿਸ਼ੇਸ਼ਤਾ ਕਿਉਂ ਨਹੀਂ ਹੋਵੇਗੀ, ਉਹਦੀ ਵਿਲੱਖਣਤਾ ਕਿਉਂ ਨਹੀਂ ਹੋਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਹੀ ਤਲਵੰਡੀ ਦੇ ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹਾ ਤਲਵੰਡੀ ਨਗਰ ਦਾ ਵਾਯੂਮੰਡਲ ਹੈ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿਨ੍ਹਾਂ ਨੇ ਅਵਤਾਰ ਧਾਰ ਕਰਕੇ ਕਿਸੇ ਸਾਧ ਸੰਗਤ ਜੀ ਇੱਕ ਫਿਰਕੇ ਦੇ ਪ੍ਰਾਣੀ ਦਾ ਭਲਾ ਨਹੀਂ ਕੀਤਾ, ਜਗਤ ਗੁਰੂ ਜੀ ਨੇ ਸਮਕਸ਼ ਜੀਵਾਂ ਦਾ ਭਲਾ ਕੀਤਾ। ਇੱਥੋਂ ਤੱਕ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ੋਅ ਪਾ ਕਰਕੇ ਪਸ਼ੂ ਵੀ ਤਰ ਗਏ, ਪਕਸ਼ੀ ਵੀ ਤਰ ਗਏ, ਅਤੇ ਪ੍ਰੇਤਾਂ ਦੀ ਵੀ ਕਲਿਆਣ ਹੋ ਗਈ। ਸਤਿਗੁਰੂ ਜੀ ਦਾ ਦਰਸ਼ਨ ਐਸਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਜਗਤ ਗੁਰੂ ਜੀ ਦਾ ਨਾਮ ਹੀ ਬੜਾ ਸਾਧ ਸੰਗਤ ਜੀ ਵਿਲੱਖਣ ਹੈ। ਕੀ ਸੱਚੇ ਪਾਤਸ਼ਾਹ ਦੀ ਵਡਿਆਈ ਕਰੀਏ, ਕਿਉਂਕਿ ਇੱਕ ਰਸਨਾ ਨਾਲ ਤਾਂ ਤੋਟਾ ਪੈ ਜਾਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਇੱਕ ਰਸਨਾ ਨਾਲ ਨਹੀਂ ਕੀਤੀ ਜਾ ਸਕਦੀ। ਕਬੀਰ ਸਾਤ ਸਮੁੰਦਰ ਮਸ ਕਰੋ, ਕਰਮ ਕਰੋ ਬਨ ਰਾਏ, ਬਸ ਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਜੇ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਦਈਏ ਅਤੇ ਜਿੰਨੀ ਬਨਸਪਤੀ ਉਹਦੀਆਂ ਕਲਮਾਂ ਬਣਾ ਦਿੱਤੀਆਂ ਜਾਣ, ਸਾਰੀ ਧਰਤੀ ਦਾ ਕਾਗਜ਼ ਬਣਾ ਦਿੱਤਾ ਜਾਵੇ ਅਤੇ ਹਵਾ ਨੂੰ ਲਿਖਣ ਵਾਸਤੇ ਲਾ ਦਿੱਤਾ ਜਾਵੇ, ਤਾਂ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਵਡਿਆਈ ਨਹੀਂ ਲਿਖੀ ਜਾ ਸਕਦੀ, ਤੋਟਾ ਪੈ ਜਾਵੇਗਾ। ਐਡੀ ਵੱਡੀ ਵਡਿਆਈ ਹੈ ਸੱਚੇ ਪਾਤਸ਼ਾਹ ਦੀ। ਗਰੀਬ ਨਿਵਾਜ ਸਤਿਗੁਰੂ ਜੀ ਨੇ ਜਿਨ੍ਹਾਂ ਜਿਨ੍ਹਾਂ ਦਾ ਭਲਾ ਕੀਤਾ, ਕਿਸੇ ਕਵੀ ਨੇ ਕਿਹਾ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਇਹ ਗੁਰੂ ਨਾਨਕ ਸਾਹਿਬ, ਆਕਾਸ਼ ਦੇ ਤਾਰੇ ਗਿਣੇ ਨਹੀਂ ਜਾ ਸਕਦੇ, ਪਰ ਸ਼ਾਇਦ ਕੋਈ ਗਿਣ ਲਵੇ, ਪਰ ਜਿਨ੍ਹਾਂ ਨੂੰ ਮਹਾਰਾਜ ਆਪ ਜੀ ਨੇ ਤਾਰ ਦਿੱਤਾ ਨਾ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਵਾ। ਜਿੱਥੇ ਜਿੱਥੇ ਸਤਿਗੁਰੂ ਦੇ ਚਰਨ ਪਏ ਨੇ, ਗੁਰਦੁਆਰਾ ਨਾਨਕ ਚੀਰਾ ਸਾਹਿਬ ਜਿੱਥੇ ਵੱਡੇ ਪੱਧਰ 'ਤੇ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ, ਇੱਥੋਂ ਵੀ ਸੰਗਤਾਂ ਜਾ ਰਹੀਆਂ ਨੇ। ਸਿੰਘ ਸਾਹਿਬ ਜੀ ਨੇ ਅਨਾਊਂਸਮੈਂਟ ਕੀਤੀ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ, ਉੱਥੇ ਸਾਧ ਸੰਗਤ ਜੀ ਚਰਨ ਹੀ ਛੋਇਆ ਹੈ, ਜਲ ਦਾ ਸੋਮਾ ਪ੍ਰਗਟ ਹੋਇਆ। ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਵਾ, ਉਹ ਅਸਥਾਨ ਪੂਜਬੇ ਯੋਗ ਹੋ ਗਏ। ਜਿਸ ਜਿਸ ਪ੍ਰਾਣੀ ਨੇ ਉਹਨਾਂ ਥਾਵਾਂ 'ਤੇ ਸਜਦੇ ਕੀਤੇ, ਨਮਸਕਾਰਾਂ ਕੀਤੀਆਂ ਨੇ, ਉਹਨਾਂ ਨੂੰ ਸੁੱਖ ਮਿਲਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਅੱਜ ਵੀ ਸਤਿਗੁਰੂ ਜੀ ਦੇ ਪਾਵਨ ਅਸਥਾਨਾਂ 'ਤੇ ਸਾਧ ਸੰਗਤ ਜੀ ਭੁੱਖਿਆਂ ਨੂੰ ਭੋਜਨ ਮਿਲ ਰਿਹਾ, ਨੰਗਿਆਂ ਨੂੰ ਵਸਤਰ ਮਿਲ ਰਹੇ ਹੈ, ਅਤੇ ਜਿਨ੍ਹਾਂ ਨੂੰ ਆਤਮਾ ਦੀ ਭੁੱਖ ਹੈ ਅੰਦਰ ਨਾਮ ਦੀ, ਉਹਨਾਂ ਨੂੰ ਕਥਾ ਕੀਰਤਨ ਦੁਆਰਾ ਨਾਮ ਦਾ ਭੋਜਨ ਮਿਲ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦਾ ਆਗਮਨ ਪੁਰਬ ਹੈ 14 ਤਰੀਕ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਰਹਿਮਤ ਕਰਨ। ਫਿਰ ਕਈ ਵਾਰੀ ਗੁਰਸਿੱਖ ਪੁੱਛਦੇ ਹੈ ਕਿ ਜਦੋਂ ਸਤਿਗੁਰੂ ਜੀ ਦੇ ਆਗਮਨ ਪੁਰਬ ਆਉਂਦਾ ਹੈ, ਉਦੋਂ ਕੋਈ ਵਿਸ਼ੇਸ਼ ਉਤਸ਼ਾਹ ਜਿਹਾ ਕਿਉਂ ਆ ਜਾਂਦਾ। ਇਹ ਸਾਧ ਸੰਗਤ ਜੀ ਕੁਦਰਤੀ ਹੈ, ਕਿਉਂਕਿ ਸਮੇਂ ਦਾ ਜਿਹੜਾ ਨਕਸ਼ੱਤਰ ਹੈ ਨਾ, ਉਹ ਬੜਾ ਸ਼ੁਭ ਹੁੰਦਾ। ਐਸਾ ਉਹ ਸ਼ੁਭ ਸਮਾਂ ਹੁੰਦਾ, ਆਪਣੇ ਆਪ ਹੀ ਅੰਦਰ ਚਾਅ ਆਉਂਦਾ, ਖੁਸ਼ੀ ਆਉਂਦੀ ਹੈ, ਉਮਾ ਆਉਂਦਾ, ਅੱਜ ਮੇਰੇ ਗੁਰੂ ਦੇਵ ਦਾ ਆਗਮਨ ਹੈ, ਅੱਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਸੰਬਤ ਨੌ ਖੱਟ ਸਹਿਜ ਸਬੀਸਾ, ਪੋ ਅਵਤਾਰ ਪ੍ਰਗਟ ਜਗਦੀਸਾ, ਭਇਓ ਅਚਾਨਕ ਸਭਨ ਅਸ਼ਾਹ, ਬਿਨ ਕਾਰਨ ਮਨ ਲੱਖ ਨਾ ਸਕਾਹ। ਕਹਿੰਦੇ ਸਾਰਿਆਂ ਨੂੰ ਇੰਨਾ ਉਤਸ਼ਾਹ ਹੋ ਰਿਹਾ ਹੈ, ਪਰ ਕਮਾਈ ਵਾਲਿਆਂ ਨੂੰ ਪਤਾ ਲੱਗ ਰਿਹਾ ਕਿ ਉਤਸ਼ਾਹ ਕਿਉਂ ਹੋ ਰਿਹਾ, ਖੁਸ਼ੀ ਕਿਉਂ ਅੰਦਰ ਆ ਰਹੀ ਹੈ। ਪਰ ਜਿਹੜੀ ਕੋਈ ਕਮਾਈ ਨਹੀਂ, ਆਨੰਦ ਉਹਨੂੰ ਵੀ ਆ ਰਿਹਾ, ਪਰ ਉਹ ਜਾਣ ਹੀ ਨਹੀਂ ਪਾ ਰਿਹਾ ਕਿ ਇੰਨਾ ਆਨੰਦ ਅੱਜ ਕਿਉਂ ਆਈ ਜਾਂਦਾ, ਇੰਨੀ ਖੁਸ਼ੀ ਕਿਉਂ ਅੰਦਰ ਪ੍ਰਗਟ ਹੋਈ ਜਾ ਰਹੀ ਹੈ, ਮੇਰਾ ਅੰਗ ਅੰਗ ਕਿਉਂ ਖਿੜਿਆ ਜਾ ਰਿਹਾ। ਇਹ ਸਾਧ ਸੰਗਤ ਜੀ ਸਤਿਗੁਰੂ ਦੇ ਆਗਮਨ ਦੀ ਖੁਸ਼ੀ ਹੁੰਦੀ ਹੈ। ਜਿਸ ਸਮੇਂ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ, ਉਹ ਸਾਰੇ ਹਾਲਾਤ ਕਿਹੋ ਜਿਹੇ ਸੀ, ਉਹ ਆਪਾਂ ਕੱਲ੍ਹ ਨੂੰ ਦਰਸ਼ਨ ਕਰਾਂਗੇ ਕਥਾ ਦੇ ਦੌਰਾਨ। ਗਰੀਬ ਨਿਵਾਜ ਸਤਿਗੁਰੂ ਜੀ ਜੋ ਆਪਣੇ ਪਵਿੱਤਰ ਉਪਦੇਸ਼ ਦੁਆਰਾ ਬਖਸ਼ਿਸ਼ ਕਰ ਰਹੇ ਨੇ, ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਮਹਾਰਾਜ ਦੇ ਸ਼ਬਦ ਨਾਲ ਜੁੜੀਏ, ਬਾਹਰੋਂ ਫੁਰਨਿਆਂ ਨੂੰ ਸਮੇਟਦੇ ਹੋਏ, ਸੰਕਲਪਾਂ ਨੂੰ ਛੱਡਦੇ ਹੋਏ ਮਨ ਦੀ ਇਕਾਗਰਤਾ ਕਰੀਏ, ਸ਼ਬਦ ਦੇ ਉੱਤੇ ਕੇਂਦਰ ਬਿੰਦੂ ਰੱਖੀਏ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਚੋਲੀ ਆਪਣੇ ਉਪਦੇਸ਼ ਦਾ ਪ੍ਰਸ਼ਾਦ ਪਾਉਣਗੇ। ਜੁੜਦੇ ਹੋਏ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਛਤੜੇ ਬਾਜ਼ਾਰ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ਼੍ਰੀ ਮੁਖ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹੈ। ਸਤਿ ਸੰਗਤ ਜੀ, ਜਿਹੜੇ ਛੱਤੇ ਹੋਏ ਬਾਜ਼ਾਰ ਹੁੰਦੇ ਹਨ, ਜਿਵੇਂ ਅੱਜ ਕੱਲ੍ਹ ਦੇ ਹਿਸਾਬ ਨਾਲ ਵੇਖੀਏ ਤਾਂ ਉਹਨਾਂ ਨੂੰ ਮਾਲ ਕਹਿੰਦੇ, ਵੱਡੇ ਵੱਡੇ ਮਾਲ ਬਾਹਰਲੇ ਦੇਸ਼ਾਂ 'ਚ ਤਾਂ ਬਹੁਤ ਬਣੇ ਹੁੰਦੇ ਐਸੇ ਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਛੱਤੇ ਹੋਏ ਬਾਜ਼ਾਰ ਹੁੰਦੇ ਆ ਨਾ, ਉਹਨਾਂ ਦੇ ਵਿੱਚ ਭਾਈ ਬੜੀਆਂ ਦੁਕਾਨਾਂ ਸੋਭਦੀਆਂ ਨੇ, ਅਤੇ ਉੱਥੇ ਮੀਂਹ ਦਾ ਹਨੇਰੀ ਦਾ ਕਿਸੇ ਪ੍ਰਕਾਰ ਕੋਈ ਡਰ ਨਹੀਂ ਹੁੰਦਾ, ਜਿਹੜੇ ਛੱਤੇ ਹੋਏ ਬਾਜ਼ਾਰ ਹੁੰਦੇ ਆ। ਅਤੇ ਉੱਥੇ ਕਿਸੇ ਪ੍ਰਕਾਰ ਵੀ ਕੋਈ ਐਸਾ ਖਤਰਾ ਨਹੀਂ ਹੁੰਦਾ ਬਾਹਰਲੇ ਮੌਸਮ ਦਾ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਜਿਵੇਂ ਛੱਤੇ ਹੋਏ ਬਾਜ਼ਾਰ ਹੁੰਦੇ ਹਨ,
ਸੋਹਨ ਵਿੱਚ ਵਾਪਾਰੀਏ,
ਅਤੇ ਉਹਨਾਂ ਬਾਜ਼ਾਰਾਂ ਦੇ ਵਿੱਚ ਜਿਹੜੇ ਵਪਾਰੀ ਹਨ ਨਾ, ਉਹ ਸੌਦਾ ਖਰੀਦਦੇ ਹੋਏ ਸ਼ੋਭਾ ਪਾਉਂਦੇ ਨੇ, ਬੜੇ ਫੱਬਦੇ ਨੇ, ਬਾਹਰਲਾ ਮੌਸਮ ਦਾ ਪ੍ਰਭਾਵ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਅੰਤਰੀਵ ਭਾਵ। ਇਸ ਤੋਂ ਛੱਤੇ ਹੋਏ ਬਾਜ਼ਾਰ ਕਿਹੜੇ ਨੇ ਸਾਧ ਸੰਗਤ ਜੀ? ਪਹਿਲਾ ਪ੍ਰਕਰਣ ਇਹ ਲੈਣਾ ਕਿ ਜਿਹੜਾ ਇਹ ਸਾਰਾ ਹੀ ਬ੍ਰਹਿਮੰਡ ਹੈ ਨਾ, ਇਹ ਇੱਕ ਬਾਜ਼ਾਰ ਦੀ ਤਰ੍ਹਾਂ ਹੈ। ਇਸ ਨੂੰ ਆਕਾਸ਼ ਰੂਪੀ ਛੱਤ ਪਈ ਹੋਈ ਹੈ। ਇਹਦੇ ਵਿੱਚ ਜਿਹੜੀਆਂ ਦੁਕਾਨਾਂ ਉਹ ਕਿਹੜੀਆਂ ਨੇ? ਉਹ ਸਤਸੰਗਤ ਰੂਪੀ ਸਾਧ ਸੰਗਤ ਜੀ ਬਾਜ਼ਾਰ ਹਨ ਇਸ ਦੇ ਅੰਦਰ। ਸੋਹਨ ਵਿੱਚ ਵਪਾਰੀਏ, ਸਤਸੰਗਤ ਰੂਪੀ ਬਾਜ਼ਾਰ ਦੇ ਅੰਦਰ ਗੁਰਸਿੱਖ ਰੂਪੀ ਵਪਾਰੀ ਆ ਕਰਕੇ ਬੈਠਦੇ ਆ, ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਉਹ ਨਾਮ ਦਾ ਸੌਦਾ ਲੈਂਦੇ ਆ, ਗੁਣਾਂ ਦਾ ਸੌਦਾ ਲੈਂਦੇ ਆ। ਜਦੋਂ ਸਤਿਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਆਪਾਂ ਸੰਗਤ ਵਿੱਚ ਬੈਠਦੇ ਹਾਂ, ਇਹ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਕੋਲੋਂ ਅਸੀਂ ਨਾਮ ਦਾ ਸੌਦਾ ਮੰਗਦੇ ਹਾਂ, ਗੁਣਾਂ ਦਾ ਸੌਦਾ ਮੰਗਦੇ ਹਾਂ, ਅਤੇ ਉਹਦੇ ਵੱਟੇ ਅਸੀਂ ਦੇ ਕੀ ਸਕਦੇ ਹਾਂ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਭਾਈ ਤੂੰ ਆਪਣੇ ਸਵਾਸਾਂ ਦੀ ਪੂੰਜੀ ਇੱਧਰ ਲਾ, ਆਪਣੇ ਜੀਵਨ ਦਾ ਸਮਾਂ ਇਸ ਪਾਸੇ ਲਾ। ਜਦੋਂ ਇਹ ਸੱਚੇ ਵਪਾਰ ਦੇ ਦੁਆਰਾ ਤੂੰ ਨਾਮ ਦਾ ਵੱਖਰ ਖਰੀਦਣਾ ਚਾਹੇਗਾ ਨਾ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸੱਚਮੁੱਚ ਤੈਨੂੰ ਵਪਾਰੀ ਜਾਣ ਕੇ ਇੱਕ ਦਿਨ ਤੇਰੀ ਝੋਲੀ ਵਿੱਚ ਨਾਮ ਦਾ ਹੀਰਾ ਪਾ ਦੇਣਗੇ। ਕਿਉਂਕਿ ਹੀਰੇ ਦੀ ਕਦਰ ਵਪਾਰੀ ਹੀ ਜਾਣਦਾ ਹੁੰਦਾ, ਜਿਹੜਾ ਵਪਾਰੀ ਨਹੀਂ ਹੈ, ਹੀਰਿਆਂ ਦਾ ਮਾਹਰ ਨਹੀਂ ਹੈ, ਪਾਰਖੂ ਨਹੀਂ ਹੈ, ਉਹਨੂੰ ਨਹੀਂ ਪਤਾ ਲੱਗ ਸਕਦਾ ਕਿ ਹੀਰੇ ਦੀ ਕੀ ਕੀਮਤ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਛੱਤੜੇ ਬਾਜ਼ਾਰ। ਸਾਧ ਸੰਗਤ ਜੀ, ਇਹ ਦੇਹੀ ਵੀ ਛੱਤਿਆ ਹੋਇਆ ਬਾਜ਼ਾਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਇਹ ਜਿਹੜੀ ਕਾਇਆ ਹੈ ਨਾ, ਇਹ ਵੀ ਇੱਕ ਬਾਜ਼ਾਰ ਦੀ ਤਰ੍ਹਾਂ ਹੈ। ਨਾਨਕ ਹੱਟ ਪੱਟਣ ਵਿੱਚ ਕਾਇਆ ਗੁਰਮੁਖ ਹਰ ਲੈਂਦੇ ਗੁਰਮੁਖ ਸੌਦਾ ਜੀਓ। ਇਹ ਜਿਹੜੀ ਕਾਇਆ ਹੈ ਨਾ ਸਰੀਰ, ਇਹ ਸਾਧ ਸੰਗਤ ਜੀ ਪੱਟਣ ਸ਼ਹਿਰ ਦੀ ਤਰ੍ਹਾਂ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਇਹ ਸਰੀਰ, ਇਹ ਦੇਹੀ ਕੋਠੇ ਦੀ ਤਰ੍ਹਾਂ ਹੈ, ਛੱਤ ਦੀ ਤਰ੍ਹਾਂ ਹੈ। ਫਿਰ ਸਾਧ ਸੰਗਤ ਜੀ, ਮਨ ਦੇ ਉੱਤੇ ਕਿਹੜੀ ਛੱਤ ਪਾਈ ਦੀ ਹੈ ਕਿ ਜਿਹਦੇ ਅੰਦਰ ਵਾਸ਼ਨਾ ਰੂਪੀ ਹਨੇਰੀ ਨਾ ਆ ਸਕੇ, ਜਿਹਦੇ ਅੰਦਰ ਸਾਧ ਸੰਗਤ ਜੀ ਔਗਣਾਂ ਦਾ ਮੀਂਹ ਨਾ ਪੈ ਸਕੇ। ਮਨ ਦੇ ਅੰਦਰ ਸਮ ਦਮ ਸਾਧਨਾ ਦੀ ਛੱਤ ਪਾਈ ਦੀ ਹੈ। ਸਮ ਉਹਨੂੰ ਕਹਿੰਦੇ ਹੈ ਜਿਹੜਾ ਬਾਹਰੋਂ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜ ਲੈਣਾ। ਨੇਤਰ ਪਰਾਇਆ ਰੂਪ ਦੇਖਣਾ ਚਾਹੁੰਦੇ ਹੈ ਪਰ ਉਹਨਾਂ ਨੂੰ ਰੋਕ ਲੈਣਾ। ਗੁਰੂ ਉਪਦੇਸ਼ ਦੁਆਰਾ ਸੋਝੀ ਦੇਣੀ ਮਨਾ ਨਹੀਂ ਚੰਗੇ ਲੱਗੀਦਾ। ਇਹ ਹੈ ਸਾਧ ਸੰਗਤ ਜੀ ਸਮ, ਦਮਨ ਕਰਨਾ ਇੰਦਰੀਆਂ ਦਾ, ਬਾਹਰੋਂ ਇੰਦਰੀਆਂ ਨੂੰ ਰੋਕ ਲੈਣਾ। ਕੰਨ ਚਾਹੁੰਦੇ ਹੈ ਰੰਗ ਰਾਗ ਸੁਣਨੇ, ਅਨੇਕਾਂ ਪ੍ਰਕਾਰ ਦੇ ਅਸ਼ਲੀਲ ਗੀਤਾਂ ਨੂੰ ਸੁਣਨ ਵਿੱਚ ਮਨ ਬੜਾ ਪ੍ਰਵਿਰਤ ਹੋ ਜਾਂਦਾ ਹੈ, ਅਤੇ ਕੰਨਾਂ ਦੁਆਰਾ ਬੁਰੇ ਗੀਤ ਨਹੀਂ ਸੁਣਨੇ ਚਾਹੀਦੇ। ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਨ੍ਹਾਂ ਬੋਲਾਂ ਦਾ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਬੋਲਾਂ ਦੇ ਉੱਤੇ ਅੱਜ ਦੁਨੀਆ ਨੱਚਦੀ ਪਈ ਹੈ। ਕਮਲੇ ਹੋਏ ਲੋਕ ਭੰਗੜੇ ਪਾਈ ਜਾਂਦੇ, ਫਿਰ ਕਹਿੰਦੇ ਗਿੱਧਾ ਅਤੇ ਭੰਗੜਾ ਇਹ ਸਿੱਖੀ ਦਾ ਵਿਰਸਾ ਹੈ। ਸਿੱਖੀ ਦਾ ਵਿਰਸਾ ਗਿੱਧਾ ਅਤੇ ਭੰਗੜਾ ਨਹੀਂ ਹੈ, ਸਿੱਖੀ ਦਾ ਵਿਰਸਾ ਸਤਿਗੁਰੂ ਜੀ ਨੇ ਸਾਨੂੰ ਵਿਰਸੇ ਵਿੱਚ ਸ਼ਸਤਰਾਂ ਦੀ ਵਿੱਦਿਆ ਦਿੱਤੀ ਹੈ। ਸਤਿਗੁਰੂ ਨੇ ਸਾਨੂੰ ਵਿਰਸੇ ਵਿੱਚ ਧਰੋਹਰ ਵਿੱਚ ਗੁਰੂ ਕੀ ਬਾਣੀ ਦਿੱਤੀ ਹੈ। ਇਹ ਸਾਡਾ ਵਿਰਸਾ ਹੈ। ਬਾਹਰੋਂ ਨੱਕ ਸੁਗੰਧੀਆਂ ਵੱਲ ਦੌੜਦਾ ਹੈ, ਜੀਭਾ ਸਵਾਦ ਵੱਲ ਦੌੜਦੀ ਹੈ, ਪੈਰ ਕੁਸੰਗਤ ਵੱਲ ਚੱਲਣ ਨੂੰ ਕਾਹਲੇ ਪੈਂਦੇ ਹੈ, ਹੱਥ ਬੁਰੇ ਕੰਮਾਂ ਲਈ ਉੱਠਣ ਨੂੰ ਕਾਹਲੇ ਪੈਂਦੇ ਹੈ। ਬਾਹਰੋਂ ਇੰਦਰੀਆਂ ਦਾ ਸਾਧ ਸੰਗਤ ਜੀ ਰੋਕ ਪਾ ਦੇਣੀ, ਇਹਨੂੰ ਸਮ ਸਾਧਨ ਕਹਿੰਦੇ ਆ। ਅਤੇ ਜਿਹਨੇ ਬਾਹਰੋਂ ਇੰਦਰੀ ਨਹੀਂ ਰੋਕੇ ਅਤੇ ਸਾਧ ਸੰਗਤ ਜੀ ਉਹਦੇ ਅੰਦਰ, ਅਤੇ ਫਿਰ ਵਾਸ਼ਨਾ ਦੀ ਹਨੇਰੀ ਚੱਲਦੀ। ਜਦੋਂ ਮਕਾਨ ਆਪਾਂ ਪਾਏ ਹੁੰਦੇ ਆ ਨਾ, ਅਤੇ ਉਹਨਾਂ ਅੰਦਰ ਮੀਂਹ ਕਣੀ ਦਾ, ਹਨੇਰੀ ਦਾ ਸਾਧ ਸੰਗਤ ਜੀ ਸੁੱਖ ਹੁੰਦਾ। ਪਰ ਜੇ ਕਿਤੇ ਬੂਹੇ ਬਾਰੀਆਂ ਖੁੱਲ੍ਹੇ ਰਹਿ ਜਾਣ ਅਤੇ ਚੱਲਦੀ ਹੋਈ ਹਨੇਰੀ ਇੰਨੀ ਅੰਦਰ ਗਰਦ ਚਾੜ ਦਿੰਦੀ ਹੈ ਨਾ, ਕਈ ਦਿਨ ਲੱਗ ਜਾਂਦੇ ਆ ਸਫਾਈ ਕਰਨ ਨੂੰ, ਇੰਨੀ ਮਿੱਟੀ ਅੰਦਰ ਚੜ੍ਹ ਜਾਂਦੀ ਕਮਰਿਆਂ ਵਿੱਚ। ਅਤੇ ਸਾਡੇ ਇਹ ਅੱਖਾਂ ਦੇ ਦੁਆਰੇ, ਕੰਨਾਂ ਦੇ ਦੁਆਰੇ, ਜੀਭਾ ਦਾ ਦੁਆਰਾ, ਸਾਧ ਸੰਗਤ ਜੀ ਇਹਨਾਂ ਦੁਆਰਿਆਂ ਰਾਹੀਂ ਬਹੁਤ ਜ਼ਿਆਦਾ ਮਨ ਦੇ ਉੱਤੇ ਮਿੱਟੀ ਪੈਂਦੀ, ਵਿਕਾਰਾਂ ਦੀ ਮੈਲ ਚੜ੍ਹਦੀ, ਅਤੇ ਫਿਰ ਇਹ ਸਰੀਰ ਰੂਪੀ ਛੱਤ ਜਿਹਦੀ ਕਾਇਮ ਹੀ ਹੈ ਨਹੀਂ, ਉਹਨੇ ਵਪਾਰ ਕੀ ਕਰਨਾ ਨਾਮ ਦਾ। ਉਹਦੇ ਕੋਲ ਨਾਮ ਦਾ ਵਪਾਰ ਨਹੀਂ, ਉਹਨੂੰ ਰੰਗ ਰੂਪ ਦੀ ਵਡਿਆਈ ਪੁੱਛੋ, ਅਸ਼ਲੀਲ ਗੱਲਾਂ ਕਰੋ ਤੇ ਖੁਸ਼ ਹੋਵੇਗਾ, ਹਾਸੇ ਠੱਠੇ ਮਖੌਲ ਟਿੱਚਰਾਂ ਕਰੋ ਤੇ ਖੁਸ਼ ਹੋਵੇਗਾ, ਸੰਸਾਰ ਦੀਆਂ ਗੱਲਾਂ ਸੁਣਾਓ ਤੇ ਬੜਾ ਚਿੱਤ ਪਰਚੇਗਾ। ਜਰਾ ਕੁ ਲਾਗੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ ਤੇ ਨੀਂਦ ਆਉਣ ਲੱਗ ਜਾਂਦੀ ਹੈ। ਜੇ ਕੋਈ ਲਾਗੋ ਨਾ ਉੱਠ ਕੇ ਜਾਂਦਾ ਹੋਵੇ, ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਐਸਾ, ਅਸੀਂ ਸੱਤ ਪੁਰਸ਼ਾਂ ਨਾਲ ਰਹਿ ਕੇ ਵੇਖਿਆ, ਜਦੋਂ ਉਹਨਾਂ ਨੇ ਖਹਿੜਾ ਛਡਾਉਣਾ ਹੋਵੇ ਤੇ ਉਸੇ ਸਮੇਂ ਹੀ ਇਸ਼ਾਰਾ ਕਰਦੇ ਹੁੰਦੇ, ਨਾਲ ਹੀ ਸਿੰਘ ਸ਼ੁਰੂ ਕਰ ਦਿੰਦਾ, ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਦੋਂ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਿਰਲੇਖ ਹੀ ਸੁਣਿਆ ਨਾ, ਤੇ ਜਿਹੜਾ ਵਕਾਰਾਂ ਦਾ ਸਾਧ ਸੰਗਤ ਜੀ ਵਪਾਰੀ ਹੈ, ਉਹਨੂੰ ਤਾਂ ਗਸ਼ ਪੈ ਜਾਂਦੀ ਹੈ ਕਿ ਕਦੋਂ ਭੋਗ ਪਏਗਾ, ਇਹ ਤਾਂ ਭਾਈ ਉੱਠੋ ਚੱਲੋ ਇੱਥੋਂ। ਸੁਖਮਨੀ ਸਾਹਿਬ ਦਾ ਪਾਠ ਦੀ ਆਰੰਭਤਾ ਹੀ ਉਹਨਾਂ ਨੂੰ ਬੜਾ ਤੀਰ ਮਾਰਦੀ ਹੈ ਕਿ ਇੱਥੇ ਹੁਣ ਗੱਲਾਂ ਨਹੀਂ ਹੋਣੀਆਂ, ਚੱਲੀਏ ਇੱਥੋਂ ਉੱਠ ਕਰਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਆਪਣੇ ਇਸ ਸਰੀਰ ਦੀ ਛੱਤ ਨੂੰ ਕਾਇਮ ਕਰ, ਨਹੀਂ ਤਾਂ ਤੇਰੇ ਅੰਦਰ ਔਗਣਾਂ ਦਾ ਮੀਂਹ ਪਈ ਗਿਆ ਨਾ, ਅਤੇ ਸਾਧ ਸੰਗਤ ਜੀ ਫਿਰ ਅੰਦਰ ਕਦੇ ਸਾਫ਼ ਨਹੀਂ ਹੋ ਸਕਦਾ। ਛੱਤੜੇ ਬਾਜ਼ਾਰ, ਸਤਿਗੁਰੂ ਜੀ ਕਹਿੰਦੇ ਛੱਤੇ ਹੋਏ ਬਾਜ਼ਾਰ, ਇਹ ਤੇਰੀ ਕਾਇਆ, ਇਹਨੂੰ ਛੱਤ ਪਾ। ਕੀ ਛੱਤ ਪਾਉਣੀ ਆ? ਨੇਤਰਾਂ ਨਾਲ ਪਰਾਇਆ ਰੂਪ ਦੇਖਣੋਂ ਹਟਾ ਆਪਣੀਆਂ ਅੱਖਾਂ ਨੂੰ, ਕੰਨਾਂ ਨਾਲ ਗੰਦੇ ਗੀਤ ਸੁਣਨੇ ਬੰਦ ਕਰ ਦੇ, ਰਸਨਾ ਤੋਂ ਰਸ ਕਸ ਖਾਣੇ ਅਤੇ ਬੁਰੀਆਂ ਗੱਲਾਂ ਬੋਲਣੀਆਂ ਛੱਡ ਦੇ, ਹੱਥਾਂ ਨਾਲ ਬੁਰੇ ਕੰਮ ਕਰਨੇ ਛੱਡ ਦੇ, ਪੈਰਾਂ ਨਾਲ ਕੁਸੰਗਤ ਵਿੱਚ ਚੱਲ ਕੇ ਜਾਣਾ ਛੱਡ ਦੇ, ਛੱਤ ਪਾ ਆਪਣੇ ਇਸ ਸਰੀਰ ਦੇ ਉੱਪਰ। ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਤੂੰ ਨਾਮ ਦੇ ਵਪਾਰ ਕਰਨ ਦਾ ਅਧਿਕਾਰੀ ਬਣ ਜਾਵੇਂਗਾ। ਦਮ ਸਾਧਨਾ ਕੀ ਹੁੰਦੀ ਹੈ? ਸਮ ਦਮ ਸਾਧਨਾ, ਚਿੱਤ ਦੇ ਅੰਦਰੋਂ ਸਾਧ ਸੰਗਤ ਜੀ ਜਿਹੜੀਆਂ ਵਾਸ਼ਨਾਵਾਂ ਉੱਠਦੀਆਂ ਨਾ, ਉਹਨਾਂ ਨੂੰ ਦਮ ਸਾਧਨਾ ਕਹਿੰਦੇ ਆ। ਚਿੱਤ ਦੇ ਅੰਦਰੋਂ ਫੁਰਨੇ ਉੱਠਣੇ, ਬਾਹਰੋਂ ਵੇਖਣ ਨੂੰ ਤਾਂ ਹੱਠ ਨਾਲ ਰੋਕ ਲਿਆ, ਕਿਉਂਕਿ ਸੰਗਤ ਕਰਦਿਆਂ ਕਰਦਿਆਂ ਇਹ ਅਵਸਥਾ ਆਉਂਦੀ ਹੈ। ਅਤੇ ਚਾਹੇ ਲੋਕ ਲੱਜਾ ਨਾਲ ਵੀ ਕਈ ਵਾਰੀ ਜਿਹੜੇ ਆ ਨਾ ਸਿੱਖ ਸੋਚਦੇ ਆ, ਕਿਉਂਕਿ ਬਾਹਰੀ ਲਿਬਾਸ ਵੀ ਇੰਨੀ ਰੱਖਿਆ ਕਰਦਾ ਸਾਡੀ ਮਨਾਂ, ਤੈਨੂੰ ਕੋਈ ਗੁਰਮੁਖ ਕਹੇਗਾ ਵੇਖ ਤੂੰ ਕੀ ਕਰਤੂਤ ਕਰ ਰਿਹਾ, ਮਨ ਨੂੰ ਹੀ ਝਾੜ ਪਾ ਲੈਂਦੇ ਆ। ਮਨਾਂ ਵੇਖ ਇਹ ਬੁਰੇ ਗੀਤ ਸੁਣਦਿਆਂ ਹੋਇਆ, ਜੇ ਤੈਨੂੰ ਕੋਈ ਵੇਖੇਗਾ ਕੀ ਕਹੇਗਾ, ਤੂੰ ਗੁਰੂ ਕਾ ਸਿੱਖ ਹੈ। ਅਤੇ ਬੋਲ ਵੀ ਉਸ ਤਰ੍ਹਾਂ ਦੇ ਫਿਰ ਨਹੀਂ ਬੋਲਣ ਨੂੰ ਦਿਲ ਕਰਦਾ, ਨਹੀਂ ਮਹਾਰਾਜ ਦਾ ਮੈਂ ਸਿੱਖ ਅਖਵਾਉਣਾ ਹਾਂ। ਬਾਹਰੋਂ ਤਾਂ ਹੱਠ ਨਾਲ ਸਾਧ ਸੰਗਤ ਜੀ ਇੰਦਰੇ ਰੋਕ ਲਈਦੇ ਆ, ਅਤੇ ਇਹ ਹੱਠ ਕਰਨਾ ਵੀ ਬੜਾ ਚੰਗਾ ਹੁੰਦਾ, ਚੰਗੇ ਕਾਰਜਾਂ ਦਾ। ਜਦੋਂ ਹੱਠ ਕਰਕੇ ਬਾਹਰੋਂ ਇੰਦਰਿਆਂ ਨੂੰ ਰੋਕ ਲਿਆ, ਪਰ ਅੰਦਰ ਮਨ ਦੀਆਂ ਵਾਸ਼ਨਾਵਾਂ ਉੱਠਦੀਆਂ ਨੇ, ਮਨ ਦੇ ਅੰਦਰ ਫੁਰਨੇ ਉੱਠਦੇ ਨੇ, ਉਹ ਤਾਂ ਹੁਣ ਕੋਈ ਬਾਹਰ ਨਹੀਂ ਨਾ ਵੇਖ ਸਕਦਾ। ਉਹ ਤਾਂ ਕੇਵਲ ਅੰਤਸ਼ਕਰਨ ਵਿੱਚ ਬੈਠੇ ਹੋਏ ਉਸ ਨਿਰੰਕਾਰ ਦੀ ਸੱਤਾ ਨੂੰ ਹੀ ਪਤਾ ਹੈ ਨਾ, ਪਰ ਉਹ ਸੱਤਾ ਮਹਿਸੂਸ ਨਹੀਂ ਹੁੰਦੀ। ਜਿਵੇਂ ਕੱਲ ਆ ਰਿਹਾ ਸੀ ਉਪਦੇਸ਼ ਕੇ ਅੰਦਰ ਜਦੋਂ ਪਰਮੇਸ਼ੁਰ ਅਸਾਖਿਆਤ ਹੈ, ਮਾਇਆ ਪ੍ਰਭਾਵ ਪਾਉਂਦੀ ਹੈ। ਇਹ ਮਾਇਆ ਦਾ ਹੀ ਪ੍ਰਭਾਵ ਪੈਂਦਾ ਕਿ ਅੰਦਰੋਂ ਫਿਰ ਐਸੇ ਫੁਰਨੇ ਉੱਠਦੇ ਆ ਕਿ ਅੰਦਰੇ ਹੀ ਅੰਦਰ ਸਾਧ ਸੰਗਤ ਜੀ ਖਿਆਲਾਂ ਦੇ ਵਿੱਚ ਉਹ ਵਿਕਾਰ ਭੋਗ ਲੈਂਦਾ ਹੈ। ਖਿਆਲਾਂ ਦੇ ਵਿੱਚ ਹੀ ਬੁਰੀਆਂ ਚੀਜ਼ਾਂ ਕੰਨਾਂ ਵਿੱਚ ਸੁਣਾਈ ਦੇਣ ਲੱਗ ਪੈਂਦੀਆਂ। ਖਿਆਲ ਹੀ ਹੁੰਦੇ ਆ, ਸੁਪਨੇ ਵਿੱਚ ਖਿਆਲ ਹੀ ਤਾਂ ਲੈ ਜਾਂਦੇ ਆ, ਜਿਹੜਾ ਸਰੀਰ ਨੂੰ ਅਪਵਿੱਤਰ ਤੱਕ ਕਰ ਦਿੰਦੇ ਆ ਐਸੇ ਮਾੜੇ ਸੁਪਨੇ। ਮਹਾਰਾਜ ਨੇ ਕਿਹਾ ਸੁਪਨੇ ਬਿੰਦ ਨਾ ਦੇਈ ਝਰਨਾ। ਮਹਾਰਾਜ ਕਹਿੰਦੇ ਜਿਹੜਾ ਭਾਈ ਸੁਪਨੇ ਵਿੱਚ ਵੀ ਅਪਵਿੱਤਰ ਨਹੀਂ ਹੁੰਦਾ, ਉਹਦਾ ਅੰਦਰਲਾ ਮਨ ਜਿਹੜਾ ਨਾ ਉਹ ਸਾਧ ਸੰਗਤ ਜੀ ਫਿਰ ਰੁਕ ਜਾਂਦਾ ਹੈ। ਜਿਹਨੇ ਸਮ ਦਮ ਸਾਧਨਾ ਰੂਪੀ ਛੱਤ ਪਾ ਲਈ ਹੈ, ਅੰਦਰੋਂ ਮਨ ਦੀਆਂ ਇਹ ਗਤਾ ਗਤੀ ਨੂੰ ਰੋਕ ਲਿਆ ਵਿਕਾਰਾਂ ਵੱਲ ਦੌੜਨ ਤੋਂ, ਜਦੋਂ ਮਨ ਦੇ ਅੰਦਰ ਫੁਰਨਾ ਹੀ ਆਉਂਦਾ ਹੈ ਨਾ, ਅਜੇ ਗੁਰਮੁਖ ਉਸੇ ਵੇਲੇ ਉਸ ਫੁਰਨੇ ਨੂੰ ਮਾਰ ਦੇ। ਅਤੇ ਜਿਹਨੇ ਸੰਗਤ ਨਹੀਂ ਕੀਤੀ ਹੁੰਦੀ ਉਹ ਤਾਂ ਜਦੋਂ ਫੁਰਨਾ ਆਉਂਦਾ ਪਤਾ ਹੀ ਨਹੀਂ ਲੱਗਦਾ ਕਿ ਫੁਰਨਾ ਕਦੋਂ ਲੁੱਟ ਵੀ ਜਾਂਦਾ, ਕੰਦਰੋਂ ਚਿੱਤ ਦੀ ਅਵਸਥਾ ਨੂੰ ਕਦੋਂ ਛਿੰਨ ਭਿੰਨ ਵੀ ਕਰ ਜਾਂਦਾ। ਫੁਰਨੇ ਦੀ ਸੂਖਮਸ਼ਤਾ ਨੂੰ, ਇਸ ਦੀ ਬਾਰੀਕੀ ਨੂੰ ਸ਼ਬਦ ਨਾਲ ਫੜਿਆ ਜਾਂਦਾ। ਆਪਾਂ ਕਥਾ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਪਰ ਸ਼ਬਦ ਦਾ ਅਭਿਆਸ ਵੀ ਓਨਾ ਹੀ ਜ਼ਰੂਰੀ ਹੈ। ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਜਦੋਂ ਆਪਣੇ ਮੁੱਖ ਤੋਂ ਬੋਲਣਾ, ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਧੁਨੀ ਜਿਹੜੀ ਹੈ ਨਾ ਮਨ ਦੀਆਂ ਬਰੀਕੀਆਂ ਨੂੰ ਫੜ ਲੈਂਦੀ ਹੈ। ਇਹ ਸ਼ਬਦ ਮਨ ਦੀ ਗਤਾ ਗਤੀ ਨੂੰ ਪਕੜਦਾ ਹੈ, ਕਿਉਂਕਿ ਮਨ ਸੂਖਸ਼ਮ ਹੈ ਅਤੇ ਸੂਖਸ਼ਮ ਮਨ ਨੂੰ ਉਹ ਹੀ ਚੀਜ਼ ਫੜ ਸਕਦੀ ਹੈ ਜਿਹਦੀ ਇਹਦੇ ਤੋਂ ਵੀ ਵੱਧ ਸੂਖਸ਼ਮ ਹੈ, ਅਤੇ ਮਨ ਤੋਂ ਵੱਧ ਸੂਖਸ਼ਮ ਸ਼ਬਦ ਹੀ ਹੈ। ਹਰ ਜੀ ਸੂਖਮ ਅਗਮ ਹੈ ਕਹੋ ਕਿਤ ਬਿਧ ਪਾਇਆ ਜਾਏ। ਮਨ ਦੀ ਤੇਜ਼ੀ ਨੂੰ ਸ਼ਬਦ ਪਕੜਦਾ, ਅਤੇ ਜਦੋਂ ਸਾਧ ਸੰਗਤ ਜੀ ਇਹ ਸਮ ਦਮ ਸਾਧਨਾ ਰੂਪੀ ਛੱਤ ਪੈ ਜਾਂਦੀ ਹੈ ਨਾ, ਫਿਰ ਅੰਦਰ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀ, ਉਹ ਫਿਰ ਉਹ ਸੌਦਾ ਖਰੀਦਣ ਲੱਗ ਪੈਂਦੇ ਕਾਇਆ ਦੇ ਅੰਦਰੋਂ। ਇਹ ਸਰੀਰ ਦੇ ਅੰਦਰੋਂ ਹੀ ਵਪਾਰ ਦਾ ਉਹਨਾਂ ਨੂੰ ਲਾਭ ਮਿਲਣ ਲੱਗ ਪੈਂਦਾ ਹੈ। ਕੈਸਾ ਲਾਭ ਮਿਲਦਾ ਹੈ ਮਹਾਰਾਜ ਦੱਸਦੇ ਹਨ,
ਵੱਖਰ ਇੱਕ ਅਪਾਰ,
ਇੱਕੋ ਇੱਕ ਜਿਹੜਾ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਹੈ ਨਾ, ਉਹਦੇ ਨਾਮ ਦਾ ਵੱਖਰ ਪਦਾਰਥ ਉਹ ਖਰੀਦਦੇ ਆ, ਫਿਰ ਉਹ ਉਹਦੇ ਨਾਮ ਦੇ ਹੀ ਪੁਜਾਰੀ ਬਣਦੇ ਆ, ਕਿਉਂਕਿ ਇਹਨਾਂ ਸਾਧਨਾ ਦੇ ਕਰਨੇ ਕਰਕੇ ਗੁਰੂ ਸਾਹਿਬ ਜੀ ਬਾਹਰੋਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡਦੇ। ਤੁਸੀਂ ਇੱਕ ਹੀ ਸਾਧਨ ਕਰੋ ਨਾ ਅਤੇ ਵੇਖੋ ਮਾਇਆ ਕਿਵੇਂ ਕਦਮਾਂ ਵਿੱਚ ਆ ਕੇ ਡਿੱਗਦੀ ਹੈ, ਕਿਵੇਂ ਰੌਣਕ ਦਿਸਦੀ ਹੈ ਸੰਸਾਰ ਦੇ ਅੰਦਰ। ਆਪਣੇ ਆਪ ਹੀ ਕਾਰਜ ਸਿੱਧ ਹੁੰਦੇ ਦਿਖਾਈ ਦੇਣਗੇ, ਕਿਉਂਕਿ ਕਦਮ ਤੁਹਾਡਾ ਨਿਰੰਕਾਰ ਵੱਲ ਨੂੰ ਪੁੱਟਿਆ ਜਾ ਰਿਹਾ। ਇਹ ਚੀਜ਼ਾਂ ਫਿਰ ਆ ਕੇ ਕਹਿੰਦੀਆਂ ਤੈਨੂੰ ਚਾਹੀਦਾ ਕੀ ਹੈ, ਦੱਸ ਉੱਧਰ ਨਾ ਚੱਲ, ਇੱਧਰ ਆ, ਰਿੱਧੀ ਸਿੱਧੀ ਚਾਹੀਦੀ ਹੈ, ਅੰਨ ਦੀ ਅਤੋਟਤਾ ਚਾਹੀਦੀ ਹੈ, ਕੀ ਚਾਹੀਦਾ ਦੱਸ। ਅਤੇ ਉਸ ਸਮੇਂ ਜਿਹੜਾ ਸੱਚਮੁੱਚ ਹੀ ਵਪਾਰੀ ਹੁੰਦਾ ਨਾ, ਉਹਦੀ ਬਿਰਤੀ ਕੇਂਦਰ ਬਿੰਦੂ ਹੋ ਜਾਂਦੀ ਹੈ ਨਾਮ ਦੇ ਉੱਪਰ। ਹੁਣ ਭੌਰੇ ਨੂੰ ਕਹੋ ਕਿ ਤੂੰ ਕੰਡੇ 'ਤੇ ਬਹਿ ਜਾਂ ਭੌਰੇ ਨੂੰ ਕਹੋ ਕਿ ਪੱਤੇ 'ਤੇ ਬਹਿ ਜਾ, ਭੌਰਾ ਟਾਣੀ 'ਤੇ ਨਹੀਂ ਬੈਠਦਾ, ਪੱਤੇ 'ਤੇ ਨਹੀਂ ਬੈਠਦਾ, ਉਹ ਸਿੱਧਾ ਆ ਕੇ ਫੁੱਲ ਦੇ ਜਿਹੜੇ ਅੰਦਰ ਮਕਰੰਦ ਰਸ ਹੁੰਦਾ ਨਾ ਉਹਦੇ ਉੱਤੇ ਆ ਕੇ ਬੈਠਦਾ। ਜਿਹੜੇ ਨਾਮ ਦੇ ਵਪਾਰੀ ਹੁੰਦੇ ਆ ਨਾ, ਵੱਖਰ ਇੱਕ ਅਪਾਰ, ਪਾਰਾਵਾਰ ਤੋਂ ਰਹਿਤ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਜਿਹਦਾ ਕੋਈ ਅੰਤ ਨਹੀਂ ਉਸ ਨਾਮ ਦੇ ਭਗਤੀ ਦੇ ਰਸ ਦੇ ਪੁਜਾਰੀ ਬਣ ਜਾਂਦੇ ਉਹਨਾਂ ਨੂੰ ਐਸਾ ਭਗਤੀ ਦਾ ਰਸ ਆਉਂਦਾ ਹੈ ਕਿ ਬਾਕੀ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਕਹਿੰਦੇ ਆ ਸਰੀਰ ਕਰਕੇ ਹੀ ਹੈ ਪਦਾਰਥ ਸਰੀਰ ਕਰਕੇ ਹੀ ਹੈ ਮਾਇਆ ਸਰੀਰ ਤੋਂ ਬਾਅਦ ਇਹਨੇ ਸਾਥ ਨਹੀਂ ਦੇਣਾ ਇਸ ਕਰਕੇ ਮੈਨੂੰ ਹੁਣ ਨਾਮ ਹੀ ਜਪਣਾ ਚਾਹੀਦਾ ਹੈ ਮੈਂ ਹੋਰ ਕੁਛ ਨਹੀਂ ਮੰਗਦਾ ਹੇ ਵਾਹਿਗੁਰੂ ਮੈਨੂੰ ਆਪਣੇ ਨਾਮ ਦਾ ਹੀ ਸਵਾਦ ਅਤੇ ਰਸ ਦੇ ਦੇ ਇਸ ਤਰ੍ਹਾਂ ਹਿੱਕ ਦਾ ਹਿੱਕ ਤੋਂ ਭਾਵ ਹੈ ਇੱਕ ਜਿਵੇਂ ਡੱਖਣੇ ਭਾਸ਼ਾ ਹੈ ਨਾ ਮਹਾਰਾਜ ਨੇ ਜਿਹੜੀ ਡੱਖਣੇ ਵਾਰ ਉਚਾਰੀ ਹੈ ਉਹਦੇ ਮੁਤਾਬਕ ਸਤਿਗੁਰੂ ਜੀ ਇੱਥੇ ਇਹ ਹਿੱਕ ਸ਼ਬਦ ਵਰਤ ਰਹੇ ਹੈ ਕਿ ਇੱਕ ਦੇ ਹੀ ਉਹ ਪੁਜਾਰੀ ਬਣ ਜਾਂਦੇ ਹਨ
ਨਾਨਕ ਖੱਟੇ ਸੋ ਧਣੀ
ਮਹਾਰਾਜ ਕਹਿੰਦੇ ਫਿਰ ਜਿਹੜਾ ਭਾਈ ਖੱਟ ਲੈਂਦਾ ਹੈ ਨਾ ਪਰਮੇਸ਼ੁਰ ਦੇ ਨਾਮ ਦਾ ਲਾਭ ਉਹ ਫਿਰ ਧਣੀ ਅਮੀਰ ਹੋ ਜਾਂਦਾ ਹੈ ਉਹ ਬਾਦਸ਼ਾਹ ਬਣ ਜਾਂਦਾ ਆ ਦੁਨਿਆਵੀ ਬਾਦਸ਼ਾਹ ਉਹਨਾਂ ਦੇ ਸਾਹਮਣੇ ਤੁੱਛ ਹੁੰਦੇ ਆ ਹੱਥ ਜੋੜ ਜੋੜ ਕੇ ਖਲੋਂਦੇ ਆ ਕੀ ਕਾਰਨ ਕਿ ਭਗਤ ਰਵਿਦਾਸ ਜੀ ਦੀ ਟੁੱਟੀ ਛੰਨ ਹੈ ਜੁੱਤੀਆਂ ਗੰਢਦੇ ਹੈ ਅਤੇ ਕੇਵਲ ਉਹ ਛਾਨੀ ਹੈ ਅਤੇ ਇੱਕ ਤਸਲਾ ਪਾਣੀ ਦਾ ਭਰਿਆ ਇਹ ਹੀ ਜਾਇਦਾਦ ਹੈ ਅਤੇ ਰਾਣੀ ਝਾਲਾਂ ਬਾਈ ਹੱਥ ਜੋੜ ਕੇ ਕਿਉਂ ਉੱਥੇ ਖਲੋਂਦੀ ਹੈ ਚਿਤੌੜਗੜ੍ਹ ਵਾਲਾ ਰਾਜਾ ਹੱਥ ਜੋੜ ਕੇ ਕਿਉਂ ਖਲੋਂਦਾ ਭਗਤ ਰਵਿਦਾਸ ਜੀ ਦੇ ਅੱਗੇ ਕੀ ਚਾਹੀਦਾ ਉਹਨੂੰ ਕਿਉਂਕਿ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਕੋਲ ਉਹ ਵਸਤੂ ਹੁੰਦੀ ਜਿਹੜੀ ਰਾਜਿਆਂ ਕੋਲ ਵੀ ਨਹੀਂ ਹੁੰਦੀ ਹੱਥ ਜੋੜ ਕੇ ਉਹਨਾਂ ਦੇ ਦਰਾਂ ਤੋਂ ਮੰਗਦੇ ਹੈ ਭਿਖਾਰੀ ਬਣ ਕਰਕੇ ਐਡੇ ਵੱਡੇ ਉਹ ਧਣੀ ਅਮੀਰ ਹੁੰਦੇ ਹੈ ਕਿਉਂਕਿ ਉਹ ਨਾਮ ਦਾ ਲਾਭ ਖੱਟ ਲੈਂਦੇ ਹੈ ਜੀਵਨ ਦਾ ਲਾਹਾ ਖੱਟ ਲੈਂਦੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਭ ਤੋਂ ਵੱਡੇ ਅਮੀਰ ਬਣ ਜਾਂਦੇ ਆ
ਮਹੱਲਾ ਪੰਜਵਾਂ
ਸੱਚੇ ਪਾਤਸ਼ਾਹ ਅੱਗੇ ਮਹੱਲੇ ਦੁਆਰਾ ਬਖਸ਼ਿਸ਼ ਕਰਦੇ ਨੇ
ਕਬੀਰਾ ਹਮਰਾ ਕੋ ਨਹੀਂ
ਸਤ ਸੰਗਤ ਜੀ ਇਹ ਕਬੀਰ ਸਾਹਿਬ ਨੂੰ ਮਹਾਰਾਜ ਸਰੋਪਾ ਉਹ ਦਿੰਦੇ ਆ ਜਿਹੜੇ ਪਸੌੜੀਏ ਹੋਏ ਸੀ ਨਾ ਪੰਥ ਦੇ ਅੰਦਰ ਉਹਨਾਂ ਨੇ ਇਹ ਨਵਾਂ ਹੀ ਰੱਟਾ ਪਾ ਤਾ ਸੀ ਕਹਿੰਦੇ ਜੀ ਜਿਹੜੀ ਭਗਤ ਬਾਣੀ ਹੈ ਨਾ ਇਹ ਗੁਰੂ ਕੀ ਬਾਣੀ ਨਹੀਂ ਇਹਨੂੰ ਵੱਖਰੀ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੁਣ ਕੋਈ ਸਿੱਖ ਆਪਣੀ ਮਤ ਦੇ ਅਨੁਸਾਰ ਜੇ ਇਹ ਗੱਲਾਂ ਕਹੇ ਤਾਂ ਸਾਧ ਸੰਗਤ ਜੀ ਉਹ ਪੰਥ ਨੂੰ ਪ੍ਰਮਾਣਿਤ ਨਹੀਂ ਹੋ ਸਕਦੀਆਂ ਭੱਟਾਂ ਦੇ ਸਵੱਈਏ ਕਹਿੰਦੇ ਜੀ ਵੱਖਰੇ ਕੱਢ ਦਿਓ ਭਾਵੇਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਅਤੇ ਬੁਰੀ ਉਹਨਾਂ ਦੀ ਹਾਲਤ ਹੋਈ ਕਿਉਂਕਿ ਜਿਹੜਾ ਗੁਰੂ 'ਤੇ ਉਂਗਲ ਉਠਾਏ ਗੁਰੂ ਸਾਹਿਬ 'ਤੇ ਕਿੰਤੂ ਕਰੇ ਉਹਦੀ ਹਾਲਤ ਇਹੋ ਜਿਹੀ ਹੁੰਦੀ ਸਤਿਗੁਰੂ ਜੀ ਭਗਤ ਬਾਣੀ ਵਿੱਚ ਅਭੇਦਤਾ ਜਣਾਉਂਦੇ ਆਪਣੀ ਬਾਣੀ ਦੀ ਬਾਬਾ ਕਬੀਰ ਸਾਹਿਬ ਜੀ ਨੂੰ ਇਹ ਸਲੋਕ ਸਿਰੋਪਾਓ ਬਖਸ਼ਿਸ਼ ਕਰ ਰਹੇ ਹੈ ਅਤੇ ਸਿਰੋਪਾਓ ਜਿਹਨੂੰ ਦੇ ਦਈਏ ਫਿਰ ਉਹਦਾ ਹੀ ਹੋ ਜਾਂਦਾ ਕਬੀਰ ਸਾਹਿਬ ਦਾ ਹੀ ਜਾਣਾ ਅਤੇ ਅਭੇਦਤਾ ਜਣਾਉਂਦੇ ਹੋਏ ਸਤਿਗੁਰੂ ਜੀ ਨੇ ਲਿਖਿਆ ਗੌੜੀ ਰਾਗ ਦੇ ਅੰਦਰ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ ਮਾਤਾ ਭੈਂਸਾ ਅਮੋਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ ਇਹ ਸ਼ਬਦ ਇਹਦਾ ਸਿਰਲੇਖ ਇਸ ਗੱਲ ਦਾ ਵਾਚਕ ਹੈ ਕਿ ਗੁਰੂ ਸਾਹਿਬ ਜੀ ਨੇ ਭਗਤ ਬਾਣੀ ਨੂੰ ਆਪਣੀ ਬਾਣੀ ਵਿੱਚ ਅਭੇਦਤਾ ਦਿੱਤੀ ਹੈ ਜੇ ਆਪਾਂ ਪੜ੍ਹੀਏ ਨਾ ਇਸ ਤਰ੍ਹਾਂ ਕਈ ਵਾਰੀ ਵਿਦਿਆਰਥੀ ਪੜ੍ਹਦੇ ਹੁੰਦੇ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਇਹਦਾ ਅਰਥ ਗਲਤ ਹੋ ਜਾਂਦਾ ਕਿ ਕੀ ਲਿਖ ਦਿੱਤਾ ਪੰਜਵੇਂ ਪਾਤਸ਼ਾਹ ਨੇ ਨਾਲ ਇਸ ਤਰ੍ਹਾਂ ਨਹੀਂ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਰਲਾ ਕੇ ਲਿਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਇਹ ਮਹਾਰਾਜ ਅਭੇਦਤਾ ਜਣਾਉਂਦੇ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਬੀਰ ਕਬੀਰਾ ਹਮਰਾ ਕੋ ਨਹੀਂ ਕਬੀਰ ਸਾਹਿਬ ਜੀ ਨਿਰਮੋਹਤਾ ਦਿਖਾਉਂਦੇ ਆ ਕਹਿੰਦੇ ਕਬੀਰ ਸਾਹਿਬ ਕਹਿੰਦੇ ਭਾਈ ਸਾਡਾ ਕੋਈ ਵੀ ਨਹੀਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਕੋਈ ਸੰਬੰਧੀ ਨਹੀਂ ਕੋਈ ਮਿੱਤਰ ਨਹੀਂ ਕੋਈ ਸੱਜਣ ਨਹੀਂ ਸਾਡਾ ਭਾਈ ਕੋਈ ਵੀ ਨਹੀਂ ਹੈ
ਹਮ ਕਿਸੂ ਕੇ ਨਾ ਹੈ
ਜਦੋਂ ਸਾਡਾ ਹੀ ਕੋਈ ਨਹੀਂ ਤੇ ਅਸੀਂ ਕਿਹਦੇ ਬਣਨਾ ਸੀ ਜਦੋਂ ਸਾਡਾ ਕੋਈ ਸੰਬੰਧੀ ਹੈ ਹੀ ਨਹੀਂ ਤੇ ਅਸੀਂ ਫਿਰ ਕਿਹਦੇ ਬਣਨਾ ਸੀ ਹਮ ਕਿਸੂ ਕੇ ਨਾ ਹੈ ਅਸੀਂ ਵੀ ਭਾਈ ਕਿਸੇ ਦੇ ਕੁਝ ਨਹੀਂ ਲੱਗਦੇ ਇਹ ਕਬੀਰ ਸਾਹਿਬ ਸੱਤ ਕਹਿ ਰਹੇ ਅਸਲ ਵਿੱਚ ਭਾਵੇਂ ਕਿ ਅਸੀਂ ਵੇਖਦੇ ਹਾਂ ਜੇ ਕੋਈ ਮਿੱਤਰ ਨਾ ਹੋਵੇ, ਰਿਸ਼ਤੇਦਾਰ ਸੱਜਣ ਨਾ ਹੋਵੇ, ਅਸੀਂ ਕਹਿੰਦੇ ਕੀ ਜਿਉਣ ਦਾ ਮਨੋਰਥ ਹੈ ਭਾਈ? ਇਕੱਲੇ ਅਸੀਂ ਕੀ ਹੈ ਸੰਸਾਰ ਵਿੱਚ ਜਿਉਣਾ? ਉਸਦਾ ਜਿਉਣ ਤੋਂ ਮਨ ਹੀ ਉਪਰਾਮ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਆ, ਸੱਚ ਬਾਤ ਹੈ ਇਹ ਸੰਸਾਰ ਦਾ ਮੇਲ ਨਦੀ ਦੇ ਅਤੇ ਨੌਕਾ ਦੇ ਤਰ੍ਹਾਂ ਹੈ। ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝੇ ਬੈਠੇ ਹੋ, ਆਪਣੀ ਵਾਰੀ ਅਨੁਸਾਰ ਤਾਂ ਜਾ ਰਹੇ ਆ ਸਾਰੇ ਸੰਸਾਰ ਤੋਂ, ਕੌਣ ਆਪਣਾ ਹੈ? ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਗ। ਅਸੀਂ ਆਪਣੇ ਮਿੱਤਰ ਬਣਾਈ ਬੈਠੇ ਹਾਂ ਅਤੇ ਫਿਰ ਮਿੱਤਰ ਸਾਥ ਕਿਉਂ ਛੱਡ ਜਾਂਦੇ ਆ? ਸੱਚੇ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਦੁਆਰਾ ਉਪਦੇਸ਼ ਦਿੰਦੇ ਆ ਅਤੇ ਇਸ ਬੈਰਾਗ ਦੇ ਸਹਿਤ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਅਸਲ ਵਿੱਚ ਕੋਈ ਵੀ ਨਹੀਂ ਅਤੇ ਅਸੀਂ ਵੀ ਕਿਸੇ ਦੇ ਕੁਝ ਨਹੀਂ ਲੱਗਦੇ। ਜਦੋਂ ਸਤਿਗੁਰੂ ਦਾ ਉਪਦੇਸ਼ ਸੁਣੀਏ ਤੇ ਮਹਾਰਾਜ ਦੱਸਦੇ ਆ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਇਸ ਬੈਰਾਗ ਦੇ ਨਾਲ ਪਤਾ ਲੱਗ ਜਾਂਦਾ ਹੈ ਕਬੀਰਾ ਹਮਰਾ ਕੋ ਨਹੀਂ, ਸਾਡਾ ਕੋਈ ਵੀ ਨਹੀਂ ਇਸ ਸੰਸਾਰ ਦੇ ਅੰਦਰ। ਜਿੰਨਾ ਚਿਰ ਅਸੀਂ ਸੰਸਾਰ ਦੇ ਨਾਲ ਪ੍ਰੇਮ ਕਰਕੇ ਜਿਉਂਦੇ ਹਨ, ਫਿਰ ਉਹਨਾਂ ਚਿਰ ਕਹਿੰਦੇ ਹਾਂ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਸਾਰਾ ਕੁਝ ਹੀ ਆਪਣਾ, ਪਰਮੇਸ਼ਰ ਹੀ ਪਰਾਇਆ ਹੈ, ਵਾਹਿਗੁਰੂ ਹੀ ਬਗਾਨਾ ਦਿਸਦਾ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਐ ਰਾਮ ਕੇ ਦਾਸਾ। ਉਹਨੇ ਰੱਬ ਦਾ ਸੇਵਕ ਕੀ ਬਣਨਾ ਹੈ? ਕਬੀਰ ਸਾਹਿਬ ਕਹਿੰਦੇ, ਕਬੀਰਾ ਹਮਰਾ ਕੋ ਨਹੀਂ, ਭਾਈ ਸਾਡਾ ਕੋਈ ਵੀ ਨਹੀਂ ਹੈ ਰਾਮ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ। ਹਮ ਕਿਸ ਹੂ ਕੇ ਨਾ ਹੈ, ਨਾ ਹੀ ਅਸੀਂ ਕਿਸੇ ਦੇ ਕੁਝ ਲੱਗਦੇ ਹਾਂ।
ਜਿਨ ਇਹੋ ਰਚਨ ਰਚਾਇਆ,
ਕਬੀਰ ਸਾਹਿਬ ਫਿਰ ਤੁਹਾਡਾ ਕਿਹਦੇ ਨਾਲ ਸੰਬੰਧ ਹੈ? ਕਹਿੰਦੇ ਜਿਨ ਇਹੋ ਰਚਨ ਰਚਾਇਆ, ਜਿਹਨੇ ਸਾਰੀ ਰਚਨਾ ਨੂੰ ਰਚਿਆ ਹੈ, ਇਹ ਸਾਰੀ ਖੇਡ ਨੂੰ ਜਿਹੜਾ ਖਿਡਾ ਰਿਹਾ ਹੈ,
ਤਿਸ ਹੀ ਮਾਹੇ ਸਮਾਹੇ,
ਅਸੀਂ ਤਾਂ ਉਹਦੇ ਵਿੱਚ ਹੀ ਭਾਈ ਸਮਾ ਜਾਵਾਂਗੇ, ਕਿਉਂਕਿ ਉਹਦੇ ਨਾਲ ਹੀ ਸਾਡਾ ਸੰਬੰਧ ਹੈ ਅਤੇ ਜਿੱਥੋਂ ਜੀਵ ਪੈਦਾ ਹੋਇਆ ਨਾ, ਉਹਦੇ ਨਾਲ ਹੀ ਸੰਬੰਧ ਰੱਖੇ ਅਤੇ ਸਰੀਰ ਦੇ ਛੁੱਟਦਿਆਂ ਉਹਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਫਿਰ ਸਾਧ ਸੰਗਤ ਜੀ, ਜੀਵ ਭਾਵ ਨੂੰ ਛੱਡ ਕੇ ਇਹ ਫਿਰ ਬ੍ਰਹਮ ਭਾਵ ਦੇ ਵਿੱਚ ਲੀਨ ਹੋ ਜਾਂਦਾ, ਜੀਵ ਕੋਟੀ ਚੋਂ ਨਿਕਲ ਕੇ ਬ੍ਰਹਮ ਕੋਟੀ ਵਿੱਚ ਲੀਨ ਹੋ ਜਾਂਦਾ ਹੈ।
ਪੌੜੀ ਸਫਲਿਓ ਬਿਰਖ ਸੁਹਾਵੜਾ,
ਪੌੜੀ ਦੁਆਰਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਜੀ ਹਨ, ਮਹਾਰਾਜ ਕਹਿੰਦੇ ਨੇ ਇਹ ਸਹਿਤ ਫਲ ਦੇ ਰੁੱਖ ਹਨ ਅਤੇ ਬੜੇ ਹੀ ਸੋਭਨੀਕ ਰੁੱਖ ਹੈ ਵਾਹਿਗੁਰੂ ਜੀ ਦਾ ਨਾਮ। ਅਥਵਾ ਸਤਿਗੁਰੂ ਜੀ ਕਹਿੰਦੇ ਨੇ, ਸਫਲਿਓ ਬਿਰਖ ਸੁਹਾਵੜਾ, ਜਿਹੜਾ ਗੁਰੂ ਰੂਪੀ ਰੁੱਖ ਹੈ ਨਾ, ਇਹ ਬੜਾ ਹੀ ਸਹਿਤ ਫਲ ਦੇ ਹੈ। ਨਾਨਕ ਗੁਰ ਸੰਤੋਖ ਰੁੱਖ, ਧਰਮ ਫਲ ਫੁੱਲ ਗਿਆਨ। ਗੁਰੂ ਸਾਹਿਬ ਜੀ ਐਸੇ ਰੁੱਖ ਹੈ, ਜਿਵੇਂ ਆਪਾਂ ਰੁੱਖ ਵੇਖਦੇ ਹਾਂ ਅਤੇ ਰੁੱਖਾਂ ਨੂੰ ਫਲ ਲੱਗਦੇ ਹਨ, ਗੁਰੂ ਰੂਪੀ ਰੁੱਖ ਨੂੰ ਕਿਹੜਾ ਫਲ ਲੱਗਦਾ ਹੈ? ਮਹਾਰਾਜ ਕਹਿੰਦੇ ਆ, ਧਰਮ ਫੁੱਲ ਫਲ ਗਿਆਨ। ਧਰਮ ਰੂਪੀ ਸਾਧ ਸੰਗਤ ਜੀ ਫੁੱਲ ਪੈਂਦਾ ਹੈ ਅਤੇ ਗਿਆਨ ਰੂਪੀ ਫਲ ਪੈਂਦਾ ਹੈ ਗੁਰੂ ਰੂਪੀ ਰੁੱਖ ਨੂੰ। ਅਤੇ ਜਿਹੜਾ ਗੁਰੂ ਰੂਪੀ ਰੁੱਖ ਦੀ ਛਾਵੇਂ ਬਹਿੰਦਾ ਆ ਕਰਕੇ, ਜਿਵੇਂ ਤੁਸੀਂ ਸਤਸੰਗਤ ਕਰਦੇ ਬੈਠਦੇ ਹੋ, ਜਿਹੜਾ ਗੁਰੂ ਰੂਪੀ ਰੁੱਖ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਉਹਨੂੰ ਸਾਧ ਸੰਗਤ ਜੀ ਇਹ ਫੁੱਲ ਵੀ ਸੁਗੰਧੀ ਲਈ ਮਿਲਦਾ ਹੈ, ਭਾਵ ਧਰਮ ਪ੍ਰਾਪਤ ਹੋ ਜਾਂਦਾ ਹੈ ਅਤੇ ਗਿਆਨ ਰੂਪੀ ਫਲ ਵੀ ਪ੍ਰਾਪਤ ਹੋ ਜਾਂਦਾ ਹੈ। ਐਸੀ ਬਖਸ਼ਿਸ਼ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਗੁਰੂ ਸਾਹਿਬ ਜੀ ਭਾਈ ਐਸੇ ਰੁੱਖ ਹਨ ਸੋਭਨੀਕ,
ਹਰ ਸਫਲ ਅੰਮ੍ਰਿਤਾ,
ਜਿਸ ਰੁੱਖ ਨੂੰ ਸਫਲ ਸਹਿਤ ਫਲ ਦੇ ਅੰਮ੍ਰਿਤ ਫਲ ਲੱਗਦਾ ਹੈ। ਜਿਹੜਾ ਵਾਹਿਗੁਰੂ ਜੀ ਦਾ ਨਾਮ ਰੂਪੀ ਰੁੱਖ ਹੈ, ਜਦੋਂ ਤੁਸੀਂ ਨਾਮ ਦਾ ਅਭਿਆਸ ਕਰੋਗੇ, ਇਸ ਨਾਮ ਨੂੰ ਸਾਧ ਸੰਗਤ ਜੀ ਅੰਮ੍ਰਿਤ ਫਲ ਲੱਗਦਾ ਹੈ, ਜੋ ਰਸਨਾ 'ਤੇ ਪ੍ਰਗਟ ਹੋ ਜਾਂਦਾ ਹੈ। ਕਿਹੋ ਜਿਹਾ ਅੰਮ੍ਰਿਤ ਫਲ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਗੁਸਾਈ ਮਹਿੰਡਾ ਇੱਠੜਾ, ਅੰਬ ਅੰਬੇ ਥਾਮ ਹੋ ਮਿੱਠੜਾ। ਇੰਨਾ ਮਿੱਠਾ ਹੈ ਵਾਹਿਗੁਰੂ ਜੀ ਦਾ ਨਾਮ।
ਮਨ ਲੋਚੈ ਉਨ ਮਿਲਣ ਕਾ,
ਮਨ ਲੋਚਦਾ ਹੈ, ਚਾਹੁੰਦਾ ਹੈ ਫਿਰ ਵਾਹਿਗੁਰੂ ਦੇ ਪ੍ਰਤੱਖ ਦੀਦਾਰ ਕਰਨ ਲਈ।
ਵੰਜਾ ਕੀਤਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਵੇਂ ਪ੍ਰਾਪਤ ਹੋਵੇ ਫਿਰ ਉਹਦਾ ਦਰਸ਼ਨ? ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕੀ ਨਿਆਈ। ਬਬੀਹੇ ਦੀ ਤਰ੍ਹਾਂ ਫਿਰ ਪ੍ਰਿਓ 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 ਕਰਦਾ ਜਿਵੇਂ ਬਬੀਹਾ, ਇਵੇਂ ਉਹ ਗੁਰਸਿੱਖ ਰਾਤ ਨੂੰ ਜਾਗ ਜਾਗ ਕੇ ਕਰਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਚੀ ਉੱਚੀ ਨਾਮ ਪੁਕਾਰਦੇ ਆ ਪਰਮੇਸ਼ਰ ਦਾ।
ਵਰਨਾ ਚਿਹਨਾ ਬਾਹਰਾ,
ਸਤਿਗੁਰੂ ਜੀ ਕਹਿੰਦੇ ਨੇ ਉਹ ਚੌਹਾਂ ਹੀ ਵਰਨਾ ਤੋਂ ਬਾਹਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਚੌਂ ਵਰਨਾ ਦੇ ਅੰਦਰ ਨਹੀਂ ਆਉਂਦਾ ਹੈ, ਤੇ ਸਤਿਗੁਰੂ ਕਹਿੰਦੇ ਉਹਦਾ ਕੋਈ ਚੇਨ ਚੱਕਰ ਨਹੀਂ, ਇਹਨਾਂ ਤੋਂ ਭਾਈ ਬਾਹਰ ਹੈ ਪਰਮਾਤਮਾ।
ਉਹ ਆਗਮ ਅਜਿਤਾ,
ਉਹ ਮਨ ਦੀ ਗਮਤਾ ਕਰਕੇ ਨਹੀਂ ਪਾਇਆ ਜਾ ਸਕਦਾ, ਤੇ ਅਜਿੱਤ ਸਰੂਪ ਹੈ, ਕਿਸੇ ਤਰੀਕੇ ਨਾਲ ਉਹਨੂੰ ਜਿੱਤਿਆ ਨਹੀਂ ਜਾ ਸਕਦਾ, ਉਹ ਤਾਂ ਕੇਵਲ ਪਿਆਰ ਦੇ ਅਧੀਨ ਹੈ।
ਉਹ ਪਿਆਰਾ ਜੀ ਕਾ,
ਉਹ ਤਾਂ ਪਿਆਰਾ ਹੈ ਕੇਵਲ ਜੀ ਦਾ। ਮਨ ਦੇ ਅੰਦਰ ਇੰਨਾ ਪਿਆਰ ਭਗਤਾਂ ਦੇ ਪ੍ਰਗਟ ਜਦੋਂ ਹੁੰਦਾ ਹੈ, ਅਤੇ ਉਹਨਾਂ ਦੇ ਨੇਤਰਾਂ ਤੋਂ ਉਹ ਪਿਆਰ ਸਾਧ ਸੰਗਤ ਜੀ ਉਹਦਾ ਦਰਸ਼ਨ ਹੁੰਦਾ ਹੈ, ਉਹਨਾਂ ਦੇ ਜਿਹੜੀ ਮੁੱਖ 'ਤੇ ਆਈ ਹੋਈ ਨਾਮ ਦੀ ਖੁਮਾਰੀ ਹੈ ਨਾ, ਉਹ ਉਹਨਾਂ ਦੇ ਮੁੱਖ ਤੋਂ ਪ੍ਰਤੀਤ ਹੁੰਦੀ ਹੈ, ਹਿਰਦੇ ਦੇ ਅੰਦਰ ਇੰਨਾ ਪਿਆਰ ਉਛਾਲੇ ਮਾਰਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਉਹ ਪਿਆਰਾ ਜੀ ਕਾ, ਉਹ ਤਾਂ ਭਾਈ ਮਨ ਦੇ ਅੰਦਰ ਜੀਵ ਦੇ ਅੰਦਰ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ। ਵਾਹਿਗੁਰੂ
ਜੋ ਖੋਲੇ ਪਿਤਾ,
ਜਿਹੜਾ ਨਾਮ ਪਰਮੇਸ਼ਰ ਦਾ ਇੰਨਾ ਪਿਆਰਾ ਲੱਗ ਜਾਂਦਾ ਨਾ, ਫਿਰ ਖੋਲੇ ਪਿਤਾ, ਸਾਧ ਸੰਗਤ ਜੀ ਉਹ ਫਿਰ ਦਰਵਾਜ਼ੇ ਹੀ ਖੋਲ੍ਹ ਦਿੰਦਾ, ਸਾਰੇ ਆਸਾ ਅੰਦੇਸ਼ਾ ਦੇ ਕਪਾਟ ਖੁੱਲ੍ਹ ਜਾਂਦੇ ਉਸ ਪਿਆਰ ਦੇ ਵਿੱਚ ਆ ਕਰਕੇ। ਮਨ ਦੇ ਅੰਦਰ ਕੋਈ ਸ਼ੰਕਾ ਨਹੀਂ ਰਹਿੰਦੀ, ਕੋਈ ਭੇਦਭਾਵ ਨਹੀਂ ਰਹਿੰਦਾ। ਜਿਹੜੀ ਹਉਮੈ ਦੀ ਭੀਤ ਹੈ ਨਾ ਪਿਤਾ, ਇਹ ਗਿਰ ਜਾਂਦੀ ਹੈ, ਪਰਦਾ ਡਿੱਗ ਜਾਂਦਾ, ਫਿਰ ਸਾਕਸ਼ਾਤ ਦਰਸ਼ਨ ਹੋ ਜਾਂਦਾ ਏ।
ਸੇਵਾ ਕਰੀ ਤੁਸਾੜੀਆਂ,
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਸੇਵਾ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਤੇਰੀ,
ਦੱਸੇ ਹੋ ਮੀਤਾ,
ਕਹਿੰਦੇ ਨੇ ਐ ਮਿੱਤਰੋ, ਐ ਗੁਰਮੁਖੋ, ਐ ਸੰਤ ਜਨੋ, ਕਿਰਪਾ ਕਰਕੇ ਸਾਨੂੰ ਵੀ ਦੱਸੋ ਕਿ ਜਿਵੇਂ ਤੁਸੀਂ ਪਰਮੇਸ਼ਰ ਦੀ ਸੇਵਾ ਕੀਤੀ, ਉਹਦਾ ਨਾਮ ਜਪਿਆ, ਸਾਨੂੰ ਵੀ ਦੱਸੋ ਕਿਸ ਤਰ੍ਹਾਂ ਜਪੀਦਾ ਮਹਾਰਾਜ ਦਾ ਨਾਮ, ਇਹ ਪਿਆਰ ਤੁਹਾਨੂੰ ਕਿਵੇਂ ਲੱਗਾ, ਸਾਨੂੰ ਵੀ ਕਿਰਪਾ ਕਰਕੇ ਦੱਸੋ। ਸਤਸੰਗੀਆਂ ਨੂੰ ਸਤਸੰਗੀ ਹੀ ਪੁੱਛਦੇ ਆ, ਭਾਈ ਤੇਰੀ ਬਿਰਤੀ ਟਿਕਦੀ ਹੈ ਅਤੇ ਮੇਰੀ ਕਿਉਂ ਨਹੀਂ ਟਿਕਦੀ? ਉਹ ਫਿਰ ਦੱਸਦੇ ਆ ਕਿ ਭਾਈ ਕੋਈ ਗੱਲ ਨਹੀਂ, ਲੱਗਾ ਰਹੋ। ਅਤੇ ਬਿਰਤੀ ਟਿਕਣ ਦਾ ਸਭ ਤੋਂ ਵੱਡਾ ਸਾਧ ਸੰਗਤ ਜੀ ਕਾਰਨ ਹੁੰਦਾ ਹੈ ਕਿ ਪ੍ਰੇਮ ਅੰਦਰ ਉਤਪੰਨ ਹੁੰਦਾ ਹੈ, ਅਤੇ ਪ੍ਰੇਮ ਉਤਪੰਨ ਹੁੰਦਾ ਜਿੰਨਾ ਚਿਰ ਆਪਾਂ ਇਕਾਗਰਤਾ ਨਹੀਂ ਪਾਉਂਦੇ। ਇਹ ਸਭ ਕੁਝ ਜੇ ਮਨ ਮੈਲਾ ਹੋਵੇ ਨਾ, ਤਾਂ ਹੱਥੀਂ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਹੱਥੀਂ ਸੇਵਾ ਕਰਨ ਨਾਲ, ਜੋੜੇ ਚਾਰਨ ਨਾਲ, ਭਾਂਡੇ ਮਾਂਜਣ ਨਾਲ ਮਨ ਸਾਫ਼ ਹੁੰਦਾ, ਭਾਵੇਂ ਕਿ ਬਾਹਰੋਂ ਸੇਵਾ ਕਰਦੇ ਹਾਂ ਕਰਮ ਕਰਕੇ, ਇਸ ਕਰਮ ਦੇ ਨਾਲ ਸਾਡਾ ਮਨ ਪਵਿੱਤਰ ਹੁੰਦਾ ਹੈ। ਪਰ ਪੁਕਾਰ ਵਾਲੇ ਕਾਰਜ ਬੜੇ ਮਨ ਨੂੰ ਸੁੱਖ ਦਿੰਦੇ ਆ, ਅਤੇ ਫਿਰ ਕੀ ਹੁੰਦਾ, ਸਤਸੰਗੀ ਦੱਸਦੇ ਆ ਗੁਰਮੁਖ ਕੇ ਭਾਈ ਸੇਵਾ ਹੱਥੀਂ ਕਰਿਆ ਕਰ, ਅਤੇ ਹੱਥੀਂ ਸੇਵਾ ਕਰਨ ਨਾਲ ਕੀ ਹੁੰਦਾ, ਫਿਰ ਸਾਧ ਸੰਗਤ ਜੀ ਰੰਗ ਲੱਗਣ ਲੱਗ ਜਾਂਦਾ, ਚਿੱਤ ਜੁੜਨ ਲੱਗ ਜਾਂਦਾ ਹੈ। ਇਸ ਤਰ੍ਹਾਂ ਮਿੱਤਰਵਤ ਜਿਹੜੇ ਸਤਸੰਗੀ ਨੇ, ਗੁਰਮੁਖ ਨੇ, ਸਾਧੂ ਨੇ, ਉਹਨਾਂ ਕੋਲ ਪੁੱਛਣਾ ਕਿ ਮਹਾਰਾਜ ਜਿਵੇਂ ਤੁਸੀਂ ਸੇਵਾ ਕਰਦੇ ਰੰਗ ਲੱਗ ਗਿਆ, ਤੁਹਾਨੂੰ ਪਿਆਰ ਲੱਗ ਗਿਆ, ਸਾਨੂੰ ਵੀ ਮਿੱਤਰੋ ਦੱਸ ਦਿਓ। ਮਹਾਂਪੁਰਸ਼ੋ
ਕੁਰਬਾਣੀ ਵੰਜਾਂ ਵਾਰਣਾ,
ਕੁਰਬਾਨ ਜਾਈਏ ਅਤੇ ਬਲਹਾਰ ਜਾਈਏ ਉਸ ਪਰਮੇਸ਼ਰ ਦੇ ਪਿਆਰ ਤੋਂ।
ਬਲੇ ਬਲ ਕੀਤਾ,
ਅਸੀਂ ਬਲੇ ਬਲ ਕੀਤਾ ਆਪਣਾ ਜੀ ਕੋਲ ਘੁਮਾ ਦਈਏ, ਬਲਹਾਰ ਕਰ ਦਈਏ ਤੁਹਾਡੇ ਤੋਂ। ਹੇ ਵਾਹਿਗੁਰੂ, ਤੁਹਾਡੇ ਪਿਆਰ ਦਾ ਇੰਨਾ ਸੁੱਖ ਹੈ, ਅਥਵਾ ਉਹਨਾਂ ਮਹਾਂਪੁਰਸ਼ਾਂ ਤੋਂ, ਗੁਰਸਿੱਖਾਂ ਤੋਂ ਆਪਣਾ ਆਪ ਬਲਹਾਰ ਕਰ ਦਈਏ ਜਿਨ੍ਹਾਂ ਦੇ ਉਪਦੇਸ਼ ਕਰਕੇ ਸਾਧ ਸੰਗਤ ਜੀ ਪਿਆਰ ਲੱਗ ਜਾਂਦਾ ਹੈ। ਕਹਿੰਦੇ ਹੈ ਨਾਮ ਦਾ ਜਦੋਂ ਰਸ ਆਉਂਦਾ ਨਾ, ਉਹ ਵਿਸਰਦਾ ਨਹੀਂ, ਪਰ ਕਈ ਕਾਰਨ ਹੁੰਦੇ ਆ ਵਿਸਰਨ ਦੇ। ਮੈਂ ਇੱਕ ਹੀ ਕਾਰਨ ਦੱਸਦਾ, ਚਾਰ ਹੁੰਦੇ ਆ ਉਸ ਤਰ੍ਹਾਂ, ਪਰ ਸਮਾਂ ਨਹੀਂ ਦੱਸ ਸਕਾਂ। ਜਿਹਦੇ ਪ੍ਰੇਰਨਾ ਕਰਕੇ ਸਾਧ ਸੰਗਤ ਜੀ ਸਤਸੰਗਤ ਦਾ ਅਤੇ ਗੁਰੂ ਸਾਹਿਬ ਦਾ ਪਿਆਰ ਲੱਗਾ ਹੋਵੇ, ਜੇ ਕਿਤੇ ਉਹ ਵੀ ਨਾਰਾਜ਼ ਹੋ ਜਾਵੇ ਨਾ, ਤਾਂ ਤਾਂ ਵੀ ਨਾਮ ਦਾ ਰਸ ਆਉਣੋਂ ਹਟ ਜਾਂਦਾ ਜੇ। ਇਸ ਕਰਕੇ ਜਿਹਦੀ ਕਿਤੇ ਪ੍ਰੇਰਨਾ ਨਾਲ ਤੁਹਾਨੂੰ ਇਹ ਬਖਸ਼ਿਸ਼ ਮਿਲੀ ਹੈ, ਉਹਦੀ ਨਾਰਾਜ਼ਗੀ ਨਹੀਂ ਲੈਣੀ ਚਾਹੀਦੀ। ਅਤੇ ਵਿੱਦਿਆ ਉਸਤਾਦ ਦੀ ਨਾਰਾਜ਼ਗੀ ਤਾਂ ਵਿੱਦਿਆ ਦਾ ਸਾਰਾ ਗਿਆਨ ਹੀ ਨਸ਼ਟ ਕਰ ਦਿੰਦੀ। ਜਿਸ ਗੁਰਮੁਖ ਤੋਂ, ਜਿਸ ਵਿੱਦਿਆ ਦਾਤੇ ਤੋਂ ਵਿੱਦਿਆ ਪੜ੍ਹੀ ਹੋਵੇ, ਉਹਦੀ ਨਾਰਾਜ਼ਗੀ ਜਿਹੜੀ ਹੈ ਨਾ, ਭਾਵੇਂ ਕਿੰਨੀ ਵਿੱਦਿਆ ਪੜ੍ਹ ਲਈ ਹੈ, ਗਿਆਨ ਨਹੀਂ ਫੁਰਦਾ ਹੈ। ਇਹਦੇ ਕਈ ਪ੍ਰਮਾਣ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਉਹਨਾਂ ਤੋਂ ਬਲਹਾਰ ਕੁਰਬਾਨ ਜਾਈਏ ਜਿਨ੍ਹਾਂ ਦੇ ਉਪਦੇਸ਼ ਕਰਕੇ ਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗਾ ਏ।
ਦਸਨ ਸੰਤ ਪਿਆਰਿਆ,
ਦੱਸਦੇ ਹਨ ਸੰਤ ਮਹਾਂਪੁਰਸ਼ ਉਸ ਪਿਆਰੇ ਦੀ ਬਾਬਤ। ਭਾਈ ਚਿੱਤ ਲਾ ਕੇ ਸੁਣਨਾ ਚਾਹੀਦਾ, ਜਦੋਂ ਸੰਤ ਮਹਾਂਪੁਰਸ਼ ਵਾਹਿਗੁਰੂ ਦੇ ਪਿਆਰ ਨੂੰ ਕਥਨ ਕਰਦੇ ਆ ਨਾ, ਉਦੋਂ ਇਕਾਗਰ ਚਿੱਤ ਹੋ ਕੇ ਸੁਣਨਾ ਚਾਹੀਦਾ, ਕਿਉਂਕਿ ਮਹਾਤਮਾ ਬਹੁਤ ਸੂਖਸ਼ਮ ਜਿਹਾ ਹੀ ਬੋਲਦੇ ਹੁੰਦੇ ਆ, ਉਹਨਾਂ ਦੇ ਇੱਕ ਬੋਲ ਵਿੱਚ ਬੜੀ ਤਾਕਤ ਹੁੰਦੀ ਹੈ। ਇਸ ਕਰਕੇ ਸੁਣਿਓ ਲਾਏ ਚਿੱਤਾ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਚਿੱਤ ਲਾ ਕੇ ਭਾਈ ਸੁਣਿਆ ਕਰੋ।
ਜਿਸ ਲਿਖਿਆ ਨਾਨਕ ਦਾਸ,
ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਭਾਈ ਜਿਸ ਦੇ ਮਸਤਕ ਦੇ ਉੱਤੇ ਲਿਖਿਆ ਹੈ ਵਾਹਿਗੁਰੂ ਦਾ ਦਾਸ ਸੇਵਕ ਬਣਨਾ,
ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ,
ਉਸ ਨੂੰ ਆਪਣੇ ਨਾਮ ਦਾ ਅੰਮ੍ਰਿਤ ਸਤਿਗੁਰੂ ਜੀ ਦੇ ਦਿੰਦੇ ਆ, ਜਿਹਦੇ ਮਸਤਕ ਤੇ ਦਾਸਾ ਭਾਵ ਗਰੀਬ ਨਿਵਾਜ ਪਾ ਦਿੰਦੇ ਆ ਨਾ, ਇਹ ਮਸਤਕ ਦੇ ਲੇਖ ਹੀ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਪਿਆਰ ਲਾ ਦਿੰਦੇ ਆ। ਗਰੀਬ ਨਿਵਾਜ ਸਤਿਗੁਰੂ ਰਹਿਮਤ ਕਰਨ, ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।
ਦਸਨ ਸੰਤ ਪਿਆਰਿਆ, ਸੁਣੋ ਲਾਏ ਚੀਤਾ, ਜਿਸ ਲਿਖਿਆ ਨਾਨਕ ਦਾਸ, ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹਹਿ ਪੀ ਹੋਵਨ, ਹੇ ਸੰਤ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਉਤਾਰਨ, ਕਥਾ ਲਿਤਾ ਪ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆ।